ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਉ ਵਿੱਚ ਸੱਚਿਆਰ ਕੂੜਿਆਰ, ਆਉ ਵਿੱਚ ਪਾਪ ਪੁੰਨ ਵਿਚਾਰ, ਹੋ ਵਿੱਚ ਨਰਕ ਸੁਰਗ ਅਵਤਾਰ, ਹੋ ਵਿੱਚ ਹੱਸੈ ਹੋ ਵਿੱਚ ਰੋਵੈ, ਹੋ ਵਿੱਚ ਭਰੀਐ ਹੋ ਵਿੱਚ ਧੋਵੈ, ਹੋ ਵਿੱਚ ਜਾਤੀ ਜਿਣਸੀ ਖੋਵੈ, ਹੋ ਵਿੱਚ ਮੂਰਖ ਹੋ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ, ਹੋ ਵਿੱਚ ਮਾਇਆ ਹੋ ਵਿੱਚ ਛਾਇਆ, ਹੋ ਮੈਂ ਕਰ ਕਰ ਜੰਤ ਉਪਾਇਆ, ਹੋ ਮੈਂ ਬੂਝੈ ਤਾਦਰ ਸੂਝੈ, ਗਿਆਨ ਵਿਹੋਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਕੇਹਾ ਵੇਖਹੇ ਤੇਹਾ ਵੇਖ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਦੀਨ ਦੁਨੀਆਂ ਦੇ ਪਾਤਸ਼ਾਹ, ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਜੀ ਦੇ ਅਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਕਥਾ ਵਿਚਾਰ ਅੰਦਰ ਅੱਜ ਆਸਾ ਦੀ ਵਾਰ ਵਿੱਚ 466 ਅੰਗ ਉੱਪਰ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਸਲੋਕ ਦੀ ਵਿਚਾਰ ਆਰੰਭ ਹੋਵੇਗੀ। ਔਰ ਇਸ ਸਾਰੇ ਸਲੋਕ ਵਿੱਚ ਮਨੁੱਖ ਦੇ ਮਨ ਦੀ ਸੂਖਸ਼ਮ ਹਉਮੈ, ਬਰੀਕ ਹਉਮੈ, ਹਉ ਹਉ ਮੈਂ ਇਹ ਜਿਹੜੀ ਅੰਦਰ ਬਿਰਤੀ ਬਣੀ ਰਹਿੰਦੀ ਹੈ, ਇਹ ਕਿੱਡੀ ਕੁ ਸੂਖਮ ਹੈ, ਕਿੰਨੇ ਥਾਵਾਂ ਤੇ ਆਪਣਾ ਅਸਰ ਵਿਖਾਉਂਦੀ ਹੈ। ਮਹਾਰਾਜ ਗਰੀਬ ਨਵਾਜ ਇੱਕ ਇੱਕ ਚੀਜ਼ ਨੂੰ ਗਿਣਦੇ ਹਨ।
ਹੋ ਵਿੱਚ ਸੱਚਿਆਰ ਕੂੜਿਆਰ,
ਮਹਾਰਾਜ ਕਹਿੰਦੇ ਨੇ ਵੇਖੋ ਹਉਮੈ ਇੰਨੀ ਬਰੀਕ ਹੈ ਕਿ ਇੱਕ ਝੂਠੇ ਬੰਦੇ ਵਿੱਚ ਜਿਹੜਾ ਸੰਸਾਰ ਵਿੱਚ ਮਾਇਆ ਵਿੱਚ ਫਸਿਆ ਹੋਇਆ, ਉਹ ਤੇ ਝੂਠੇ ਸੰਸਾਰ ਤੇ ਮਾਇਆ ਦਾ ਮਾਣ ਤੇ ਅਹੰਕਾਰ ਕਰਦਾ ਹੀ ਏ, ਜਿਹਦੇ ਕੋਲ ਕੂੜ ਕੂੜਾ ਸੌਦਾ ਹੈ ਸਾਰਾ। ਕਹਿੰਦੇ ਨੇ ਹਉਮੈ ਇੰਨੀ ਪ੍ਰਬਲ ਹੈ, ਹੰਕਾਰ ਇੰਨਾ ਪ੍ਰਬਲ ਹੈ, ਜਿਹੜੇ ਸੱਚਿਆਰ ਲੋਕ ਨੇ, ਸੱਚਿਆਰ ਸੱਚ ਦੇ ਮਾਰਗ ਤੇ ਤੁਰਨ ਵਾਲੇ, ਚੰਗੇ ਕੰਮ ਕਰਨ ਵਾਲੇ, ਭਜਨ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ, ਨਾਮ ਜਪਣ ਵਾਲੇ, ਇਹ ਹਉਮੈ ਉਹਨਾਂ ਨੂੰ ਵੀ ਘੇਰ ਲੈਂਦੀ ਹੈ। ਔਰ ਸੱਚਿਆਰ ਬੰਦੇ ਅੰਦਰ ਹਉਮੈ ਜ਼ਿਆਦਾ ਖਤਰਨਾਕ ਰੂਪ ਧਾਰਨ ਕਰ ਲੈਂਦੀ ਹੈ, ਉੱਥੇ ਮਾਣ ਦਾ ਰੂਪ ਧਾਰਨ ਕਰ ਜਾਂਦੀ ਹੈ। ਔਰ ਮਹਾਰਾਜ ਕਹਿੰਦੇ ਨੇ ਕਿ ਮਾਣ ਬੜਾ ਬਰੀਕ ਹੈ, ਬਹੁਤ ਹੀ ਇਹਦਾ ਪਤਾ ਹੀ ਨਹੀਂ ਲੱਗਦਾ, ਜੇ ਸੰਸਾਰਕ ਹਉਮੈ ਦਾ ਤੇ ਪਤਾ ਲੱਗ ਜਾਂਦਾ ਹੈ ਕਿ ਬੰਦਾ ਹੰਕਾਰੀ ਹੈ। ਪਰ ਮਹਾਰਾਜ ਕਹਿੰਦੇ ਨੇ ਜਿਹੜਾ ਸੂਖਮ ਹਉਮੈ ਹੈ, ਜਿਹੜਾ ਮਾਣ ਦਾ ਸਰੂਪ ਹੈ, ਉਹਦਾ ਤੇ ਕੋਈ ਸਮਝ ਨਹੀਂ ਆਉਂਦੀ, ਕੋਈ ਪਤਾ ਨਹੀਂ ਲੱਗਦਾ। ਇਸ ਕਰਕੇ ਜੇ ਕੋਈ ਬੰਦਾ ਸੱਚਿਆਰ ਹੈ, ਉਹ ਸੱਚ ਨਾਲ ਜੁੜਿਆ ਹੋਇਆ, ਸੱਚ ਬੋਲਦਾ ਹੈ, ਤੇ ਉਹਦੇ ਵਿੱਚ ਵੀ ਹਉਮੈ ਆ ਸਕਦੀ। ਇੱਕ ਦੂਜੀ ਤਰ੍ਹਾਂ ਦਾ ਸੱਚ ਹੈ ਜਿਹਨੂੰ ਕਹਿੰਦੇ ਨੇ ਸਦਾ ਕਾਇਮ ਰਹਿਣ ਵਾਲੀ ਵਸਤੂ, ਉਹਨੂੰ ਵੀ ਸੱਚ ਕਹਿੰਦੇ ਨੇ, ਜਿਹਨੂੰ ਸਤ ਨਾਮ ਕਹਿੰਦੇ ਨੇ, ਸੱਚਾ ਨਾਮ ਜੋ ਸਦਾ ਹੀ ਕਾਇਮ ਰਹਿੰਦਾ। ਇਹ ਜਿੱਦਣ ਉਹ ਪ੍ਰਗਟ ਹੋ ਜਾਏ ਨਾ ਅੰਦਰੋਂ, ਉਦਣ ਫਿਰ ਸਾਰੀਆਂ ਚੀਜ਼ਾਂ ਸਫਲ ਹੋ ਜਾਂਦੀਆਂ ਹਨ। ਜਿੰਨਾ ਚਿਰ ਉਹ ਅੰਦਰਲਾ ਸੱਚ ਪ੍ਰਗਟ ਨਹੀਂ ਹੁੰਦਾ, ਅੰਦਰੋਂ ਜਲਵਾ ਪ੍ਰਗਟ ਨਹੀਂ ਹੁੰਦਾ, ਨੂਰ ਪ੍ਰਗਟ ਨਹੀਂ ਹੁੰਦਾ, ਉਹਨਾਂ ਚਿਰ ਸਾਧ ਸੰਗਤ ਜੀ ਮਨੁੱਖ ਸੱਚ ਵੀ ਬੋਲਦਾ ਰਹੇ ਤੇ ਉਹਦਾ ਸੱਚ ਵੀ ਕੋਈ ਏਡਾ ਵੱਡਾ ਅਰਥ ਨਹੀਂ ਰੱਖਦਾ। ਠੀਕ ਹੈ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ ਅਸੀਂ ਕਹਿ ਦਿੰਦੇ ਹਾਂ ਬੰਦਾ ਸੱਚ ਬਹੁਤ ਬੋਲਦਾ, ਸੱਚ ਬੋਲਣਾ ਮਾੜਾ ਵੀ ਨਹੀਂ, ਬਹੁਤ ਚੰਗੀ ਗੱਲ ਹੈ, ਪਰ ਕੱਲਾ ਸੱਚ ਬੋਲ ਲੈਣਾ ਤੇ ਕਈ ਵਾਰੀ ਸੱਚ ਦੇ ਵਿਚ ਬੰਦਾ ਇੰਨਾ ਸੜਿਆ ਬਲਿਆ ਫੂਕਿਆ ਵੀ ਰਹਿੰਦਾ ਕਿ ਮੈਂ ਸੱਚ ਬੋਲਣਾ ਕਿਸੇ ਨਾਲ ਮਿਲਦੇ ਹੀ ਨਹੀਂ, ਹਰ ਇਕ ਨੂੰ ਝੂਠਾ, ਉਹਦੇ ਵਿਚ ਇਕ ਰੋਗ ਵੀ ਲੱਗ ਸਕਦਾ ਹੈ। ਸੱਚੇ ਬੰਦੇ ਨੂੰ ਇਕ ਰੋਗ ਲੱਗ ਸਕਦਾ ਹੈ ਕਿ ਉਹ ਝੂਠੇ ਬੰਦਿਆਂ ਦੇ ਨਾਲ ਨਫ਼ਰਤ ਕਰਨ ਲੱਗ ਪੈਂਦਾ ਹੈ, ਉਨ੍ਹਾਂ ਦੇ ਨਾਲ ਈਰਖਾ ਕਰਨ ਲੱਗ ਪੈਂਦਾ ਹੈ, ਅੱਠੇ ਪੈਰ ਉਨ੍ਹਾਂ ਦੀ ਨਿੰਦਿਆ ਕਰਨ ਲੱਗ ਪੈਂਦਾ ਹੈ। ਇਸ ਕਰਕੇ ਸਚਿਆਰ ਤੇ ਕੁੜਿਆਰ ਇਹ ਦੋਵੇਂ ਹੀ ਹਉਮੈ ਵਿਚ ਜਿਹੜੇ ਫਸੇ ਰਹਿੰਦੇ ਹਨ।
ਹਉ ਵਿਚ ਪਾਪ ਪੁੰਨ ਵਿਚਾਰ,
ਇਹ ਪਾਪ ਤੇ ਪੁੰਨ ਦੀ ਵਿਚਾਰ ਫਿਰ ਇਹ ਵੀ ਹਉਮੈ ਦੇ ਪੱਖ ਵਿਚ ਹੀ ਕੀਤੀ ਜਾਂਦੀ। ਜਿਹੜੇ ਤੇ ਪਾਪ ਵਾਲੇ ਨੇ ਉਹ ਕਹਿੰਦੇ ਨੇ ਪੁੰਨ ਦਾ ਕੋਈ ਅਰਥ ਨਹੀਂ, ਇਹ ਤੇ ਛੋਟੀਆਂ ਗੱਲਾਂ ਨੇ, ਤੇ ਜਿਹੜੇ ਪੁੰਨ ਕਰਦੇ ਨੇ ਉਹ ਕਹਿੰਦੇ ਨੇ ਪਾਪੀ ਹੈ ਮਨੁੱਖ, ਇਹਨੂੰ ਹਿਸਾਬ ਦੇਣਾ ਪੈਣਾ। ਉਹ ਆਪਣੀ ਹਉਮੈ ਵਿਚ ਚਲੇ ਜਾਂਦੇ, ਦੋਵੇਂ ਹੀ ਹਉਮੈ ਵਿਚ ਫਸ ਗਏ। ਸਾਡੇ ਵਿਚ ਮਾਸ ਖਾਣ ਦਾ ਮਸਲਾ ਚੱਲਦਾ। ਇਕ ਉਹ ਨੇ ਜਿਹੜੇ ਨਾ ਖਾਣ ਵਾਲੇ, ਉਹ ਖਾਣ ਵਾਲਿਆਂ ਨੂੰ ਕਹਿੰਦੇ ਨੇ ਇਹ ਤਾਂ ਪਾਪੀ ਨੇ, ਬਾਕੀ ਉਨ੍ਹਾਂ ਨੂੰ ਹਿਸਾਬ ਤੇ ਵੇਖੋ ਦੇਣਾ ਹੀ ਪੈਣਾ। ਇਹ ਤੇ ਬਾਣੀ ਕਹਿ ਰਹੀ ਹੈ ਜਿਹੜਾ ਕੰਮ ਮਨੁੱਖ ਕਰਦਾ ਹੈ ਉਥੇ ਇਕ ਇਕ ਚੀਜ਼ ਦਾ ਹਿਸਾਬ ਲੇਖਾ ਜੋਖਾ ਹੈ ਪਰਮੇਸ਼ਰ ਦੇ ਘਰ ਦੇ ਵਿਚ। ਪਰ ਸਤਸੰਗਤ ਜੀ ਦੂਜੇ ਪਾਸੇ ਫਿਰ ਕਈ ਵਾਰੀ ਛੱਡਿਆਂ ਵਾਲਾ ਜਿਹੜਾ ਹੰਕਾਰੀ ਹੋ ਜਾਂਦਾ ਫਿਰ ਵੀ ਨੁਕਸਾਨ ਹੁੰਦਾ, ਪਰ ਦੂਜੇ ਪਾਸੇ ਜਿਨ੍ਹਾਂ ਨੇ ਖਾਣਾ ਹੁੰਦਾ ਉਹ ਕਹਿੰਦੇ ਨੇ ਇਹ ਤੇ ਬੰਦਿਆਂ ਦੇ ਮਾਸ ਖਾਈ ਜਾਂਦੇ ਨੇ, ਦੂਜਿਆਂ ਦਾ ਹੱਕ ਖਾਂਦੇ ਨੇ, ਮਾਸ ਛੱਡਣ ਦਾ ਕੀ ਫਾਇਦਾ ਹੈ। ਆਪੋ ਆਪਣਾ ਪੱਖ ਸਾਰੇ ਪੂਰੀ ਜਾਂਦੇ ਨੇ, ਜਿੰਨਾ ਚਿਰ ਹਉਮੈ ਨਹੀਂ ਛੁੱਟਦੀ, ਆਪਣਾ ਪੱਖ ਨਹੀਂ ਮਨੁੱਖ ਤਿਆਗਦਾ, ਸਮਦ੍ਰਿਸ਼ਟੀ ਨਾਲ ਨਹੀਂ ਵੇਖਦਾ, ਉਨ੍ਹਾਂ ਚਿਰ ਇਹ ਗੰਢਾਂ ਨਹੀਂ ਖੁੱਲਦੀਆਂ। ਇਸ ਕਰਕੇ ਪਾਪੀ ਵੀ ਤੇ ਪੁੰਨੀ ਦੋਵੇਂ ਹੀ ਹੰਕਾਰ ਦੀ ਵਿਚਾਰ ਦੇ ਵਿਚ ਫਸੇ ਰਹਿੰਦੇ ਹਨ।
ਵਿਚ ਨਰਕ ਸੁਰਗ ਅਵਤਾਰ,
ਹਉਮੈ ਵਿਚ ਹੀ ਲੋਕ ਜਿਹੜੇ ਅਵਤਾਰ ਅਵਤਾਰਾਂ ਦੀ ਪੂਜਾ ਕਰਦੇ ਨੇ ਉਹ ਵੀ ਇਸੇ ਵਾਸਤੇ ਕਰਦੇ ਨੇ ਕੋਈ ਨਰਕ ਤੋਂ ਬਚ ਜਾਵਾਂ ਤੇ ਜਾਂ ਸਵਰਗ ਦੇ ਵਿਚ ਚਲਾ ਜਾਵਾਂ। ਅਵਤਾਰ ਵੀ ਹਉਮੈ ਵਿਚ ਹੀ ਫਸੇ ਰਹਿ ਇਕ ਦੂਜੇ ਨਾਲ ਘੋਲ ਘੁਲਾਟੀਆਂ ਕਰਦੇ ਰਹੇ। ਮਹਾਰਾਜ ਗਰੀਬ ਨਵਾਜ ਕਹਿੰਦੇ ਨੇ ਸਾਰੀ ਹਉਮੈ ਦੀ ਖੇਡ ਹੈ ਜੀ,
ਵਿਚ ਹੱਸੈ ਹੋ ਵਿਚ ਰੋਵੈ।
ਕਈ ਵਾਰੀ ਮਨੁੱਖ ਹੰਕਾਰ ਵਿਚ ਹੱਸਦਾ, ਹੰਕਾਰ ਵਿਚ ਕਦੋਂ ਹੱਸਦਾ, ਦੂਜੇ ਤੇ ਵੇਖ ਕੇ ਗੱਲ ਕਰਨੀ, ਗੱਲ ਦੇ ਵਿਚ ਥੋੜਾ ਜਿਹਾ ਹੱਸਣਾ, ਕਿਸੇ ਨੂੰ ਵੇਖ ਕੇ ਹੱਸਣਾ। ਮਹਾਰਾਜ ਕਹਿੰਦੇ ਨੇ ਵੇਖ ਹੰਕਾਰ ਦੇ ਵਿਚ ਬੰਦਾ ਹੱਸ ਰਿਹਾ, ਇਹ ਨਹੀਂ ਪਤਾ ਵੀ ਕੱਲ ਨੂੰ ਤੇਰੇ ਤੇ ਵੀ ਅਵਸਥਾ ਆ ਗਈ। ਕਿਸੇ ਗਰੀਬ ਨੂੰ ਵੇਖ ਕੇ ਹੱਸਣਾ, ਕਿਸੇ ਮਾੜੇ ਨੂੰ ਵੇਖ ਕੇ ਹੱਸਣਾ, ਕਿਸੇ ਬਿਮਾਰ ਨੂੰ ਵੇਖ ਕੇ ਹੱਸਣਾ, ਜੇ ਤੇਰੇ ਤੇ ਅਵਸਥਾ ਆ ਗਈ ਤੇ ਫਿਰ ਤੂੰ ਕੀ ਕਰੇਗਾ। ਪਰ ਹਉਮੈ ਇੰਨੀ ਪ੍ਰਬਲ ਏ, ਹੰਕਾਰ ਵਿਚ ਮਨੁੱਖ ਹੱਸਦਾ, ਫਿਰ ਹੰਕਾਰ ਦੇ ਵਿਚ ਹੀ ਰੋਂਦਾ, ਹੰਕਾਰ ਦੇ ਵਿਚ ਰੋਂਦਾ, ਵਿਖਾਵਾ ਕਰਦਾ ਰੋਣ ਧੋਣ ਦਾ।
ਹਉ ਵਿਚ ਭਰੀਐ ਹਉ ਵਿਚ ਧੋਵੈ,
ਹਉਮੈ ਦੇ ਵਿਚ ਹੀ ਜੀਵਨ ਦੇ ਵਿਚ ਜੀਵਨ ਪਾਪਾਂ ਨਾਲ ਭਰਿਆ ਜਾਂਦਾ ਤੇ ਉਹ ਹਉਮੈ ਕਰ ਕਰਕੇ ਮੈਲ ਚੜ ਜਾਂਦੀ ਏ। ਫਿਰ ਜਦੋਂ ਧੋਂਦਾ ਤੇ ਫਿਰ ਵੀ ਅੰਦਰੋਂ ਨਿਮਰਤਾ ਨਹੀਂ ਆਉਂਦੀ, ਹਉਮੈ ਦੇ ਵਿਚ ਹੀ ਧੋਂਦਾ, ਭਾਵ ਸੋਚਦਾ ਮੈਂ ਪਵਿੱਤਰ ਹੋਵਾਂਗਾ, ਮੈਂ ਸਵੱਛ ਹੋਵਾਂਗਾ, ਉਥੇ ਵੀ ਮੈਂ ਬਰੀਕ ਰੂਪ ਦੇ ਵਿਚ ਅੰਦਰ ਰਹਿੰਦੀ ਹੈ।
ਹਉ ਵਿਚ ਜਾਤੀ ਜਿਨਸੀ ਖੋਵੈ,
ਇਸ ਹਉਮੈ ਦੇ ਅੰਦਰ ਮਨੁੱਖ ਆਪਣੀ ਜੋ ਅਸਲੀ ਜਾਤ ਹੈ ਨਾ, ਅਸਲੀ ਜਿਨਸ ਹੈ, ਜੋ ਇਹਦਾ ਅਸਲੀ ਰੂਪ ਹੈ ਆਤਮਾ, ਉਹਨੂੰ ਗੁਆ ਪੈਂਦਾ, ਉਹਨੂੰ ਅੰਦਰੋਂ ਉਹ ਟੱਕੀ ਜਾਂਦੀ ਹੈ, ਭਾਵ ਉਹ ਚੇਤੇ ਵਿਚ ਹੀ ਨਹੀਂ ਰਹਿੰਦੀ ਕਿ ਮੈਂ ਕੌਣ ਹਾਂ। ਹਉਮੈ ਵਿਚ ਆ ਕੇ ਆਪਣੇ ਆਪ ਨੂੰ ਸਰੀਰ ਸਮਝਣ ਲੱਗ ਪੈਂਦਾ ਹੈ, ਔਰ ਜਾਤ ਜੋ ਅਸਲੀ ਪਹਿਚਾਣ ਸੀ ਇਹਦੀ, ਜਿਨਸ ਸੀ ਇਹਦੇ ਜੀਵਨ ਦੀ, ਉਹਨੂੰ ਗਵਾ ਲੈਂਦਾ ਹੈ।
ਹਉ ਵਿਚ ਮੂਰਖ ਹਉ ਵਿਚ ਸਿਆਣਾ,
ਮਹਾਰਾਜ ਕਹਿੰਦੇ ਨੇ ਮੂਰਖ ਵੀ ਹਉਮੈ ਵਿਚ ਫਿਰਦੇ ਨੇ ਤੇ ਸਿਆਣੇ ਵੀ ਹਉਮੈ ਵਿਚ ਹੀ ਫਿਰਦੇ ਨੇ, ਦੋਵੇਂ ਏਡੀ ਬਰੀਕ ਹੈ। ਮੂਰਖਤਾ ਦੇ ਵਿਚ ਉਹ ਹੰਕਾਰ ਦੇ ਵਿਚ ਆਕੜੇ ਅਗਿਆਨੀ ਫਿਰਦੇ ਨੇ, ਪਰ ਗਿਆਨ ਮਾਨ ਸਿਆਣੇ ਕਹਿੰਦੇ ਸਾਡੇ ਵਰਗਾ ਸਿਆਣਾ ਕੋਈ ਨਹੀਂ, ਸਾਡੇ ਵਰਗਾ ਸਾਡੇ ਜਿੰਨਾ ਆਉਂਦਾ ਕਿਸੇ ਨੂੰ। ਹਮ ਵੱਡ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਠੀ, ਕਹਿਤ ਰਵਿਦਾਸ ਸਭੈ ਨਹੀਂ ਸਮਝਸ ਭੂਲ ਪਰੇ ਜੈਸੇ ਬੌਰੈ। ਤਾਂ ਇਸ ਤਰ੍ਹਾਂ ਕਮਲਿਆਂ ਵਾਂਗ ਹਉਮੈ ਵਿਚ ਸਿਆਣੇ ਵੀ ਤੇ ਮੂਰਖ ਵੀ ਫਿਰਦੇ ਹਨ।
ਮੁਖ ਮੁਕਤ ਕੀ ਸਾਰ ਨਾ ਜਾਣਾ,
ਮੁਕਤੀ ਦੀ ਸਾਰ ਕਿਸੇ ਨੂੰ ਪਤਾ ਨੀ ਕਿ ਮੁਕਤ ਕਿਵੇਂ ਹੋਈ ਦਾ। ਜੀਵਨ ਮੁਕਤ ਹਰ ਇੱਕ ਮਨ ਦੀ ਆਵਾਜ਼ ਦੇ ਵਿੱਚੋਂ, ਆਦਤ ਦੇ ਵਿੱਚੋਂ ਮੁਕਤ ਹੋ ਜਾਣਾ, ਇਹਦੀ ਸਾਰ ਕੋਈ ਨੀ ਜਾਣਦਾ, ਕਿਉਂਕਿ ਪੂਰਾ ਗੁਰੂ ਜਿੰਨਾ ਚਿਰ ਨਹੀਂ ਮਿਲਦਾ ਅੰਦਰੋਂ ਹੋਸ਼ ਨਹੀਂ ਆਉਂਦੀ ਜੀ।
ਹੋ ਵਿੱਚ ਮਾਇਆ ਹੋ ਵਿੱਚ ਛਾਇਆ,
ਹਉਮੈ ਦੇ ਵਿੱਚ ਹੀ ਮਾਇਆ ਜਿਆਦੀ ਇਕੱਠੀ ਕਰ ਲੈਂਦਾ ਤੇ ਹਉਮੈ ਦੇ ਵਿੱਚ ਹੀ ਉਹਦੇ ਅਸਰ ਥੱਲੇ ਆ ਜਾਂਦਾ। ਛਾਇਆ ਮੈਨੇ ਅਸਰ ਥੱਲੇ ਆ ਜਾਣਾ, ਹਉਮੈ ਦੇ ਵਿੱਚ ਹੀ ਉਹਦੀ ਛਾਂ ਦੇ ਥੱਲੇ ਫਸ ਜਾਂਦਾ ਹੈ।
ਹਉਮੈ ਕਰ ਕਰ ਜੰਤ ਉਪਾਇਆ,
ਹਉਮੈ ਕਰ ਕਰਕੇ ਵਾਸ਼ਨਾ ਪੈਦਾ ਕਰ ਕਰਕੇ ਹੀ ਅੰਦਰ ਜੰਤ ਦੇ ਇਹ ਉਪਾਇਆ ਹੈ, ਪੈਦਾ ਕੀਤਾ ਹੈ, ਖੇਡ ਰਚੀ ਆਪ ਹੀ ਪਰਮੇਸ਼ਰ ਵਾਹਿਗੁਰੂ ਨੇ ਹੈ।
ਹਉਮੈ ਬੁਝੈ ਤਾ ਦਰ ਸੁਝੈ,
ਜੇ ਕੋਈ ਮਨੁੱਖ ਹਉਮੈ ਨੂੰ ਬੁਝ ਲਵੇ ਵੀ ਇਹ ਕੀ ਹੈ, ਇਹ ਕਿਹੜੀ ਚੀਜ਼ ਹੈ, ਉਹਨੂੰ ਸਮਝ ਲਵੇ, ਉਹਨੂੰ ਬੁੱਝ ਲਵੇ। ਸਮਝਣ ਤੋਂ ਅਗਲੀ ਅਵਸਥਾ ਬੁੱਝਣਾ ਹੈ, ਜਾਣਨਾ ਹੈ, ਮੰਨਣਾ ਹੈ। ਤਾਂ ਇਸ ਤਰ੍ਹਾਂ ਦਰ ਸੁੱਝਦਾ ਹੈ, ਪਰਮੇਸ਼ਰ ਦਾ ਦਰਵਾਜ਼ਾ ਲੱਭ ਪੈਂਦਾ ਹੈ। ਇਸ ਤਰ੍ਹਾਂ
ਗਿਆਨ ਵਿਹੂਣਾ ਕਥ ਕਥ ਲੂਜੈ,
ਗਿਆਨ ਤੋਂ ਬਿਨਾਂ ਮਨੁੱਖ ਕਹਿ ਕਹਿ ਕੇ ਗੱਲਾਂ ਹੀ ਕੱਲੀਆਂ ਕਰਦਾ ਰਹਿੰਦਾ। ਗਿਆਨ ਦਾ ਇੱਥੇ ਅਰਥ ਹੈ ਸਿਮਰਨ, ਪਰਮਾਤਮਾ ਦੀ ਦੇ ਨਾਲ ਸਾਂਝ ਪਾਣੀ, ਹੋਸ਼ ਆ ਜਾਣੀ, ਮਨ ਦਾ ਜਾਗਣਾ, ਆਪਣੇ ਮਨ ਨੂੰ ਆਪ ਵੇਖ ਲੈਣਾ, ਮੇਰਾ ਮਨ ਆਪ ਕੀ ਕਰ ਰਿਹਾ, ਉਹਨੂੰ ਗਿਆਨ ਕਹਿੰਦੇ ਨੇ। ਗਿਆਨ ਦਾ ਅਰਥ ਹੈ ਅਵੇਅਰਨੈਸ ਵਿੱਚ ਆ ਜਾਣਾ, ਆਪਣੇ ਮਨ ਦੇ ਖਿਆਲਾਂ ਨੂੰ ਪਕੜਨ ਲੱਗ ਪੈਣਾ, ਆਪਣੇ ਆਪ ਨੂੰ ਵੇਖ ਲੈਣਾ, ਸਿਮਰਨ ਕਰਨਾ। ਇਹ ਜੇ ਜਿੰਨਾ ਚਿਰ ਨਹੀਂ ਆਉਂਦਾ ਅੰਦਰ, ਸਿਮਰਨ ਨਹੀਂ ਆਉਂਦਾ, ਤਾਂ ਮਹਾਰਾਜ ਕਹਿੰਦੇ ਐਵੇਂ ਕਥਾ ਕਰ ਕਰਕੇ ਲੁਝਦਾ ਹੀ ਰਹਿੰਦਾ, ਐਵੇਂ ਕਲਪਦੇ ਰਹਿੰਦੇ ਹਨ।
ਨਾਨਕ ਹੁਕਮੀ ਲਿਖੀਏ ਲੇਖ,
ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਹੁਕਮੀ ਦੀ ਕਲਮ ਦੇ ਨਾਲ ਲੇਖ ਲਿਖੇ ਜਾਂਦੇ ਹਨ, ਜਿਨ੍ਹਾਂ ਅਨੁਸਾਰ ਅਗਲਾ ਸੁਭਾਅ ਬਣਦਾ। ਇੱਕ ਸੁਭਾਅ ਤੇ ਪਰਮੇਸ਼ਰ ਨੇ ਆਪ ਲਿਖਿਆ ਸੀ, ਅੱਗੋਂ ਇਹ ਜੀਵ ਜਿਵੇਂ ਦੇ ਕਰਮ ਜਿਵੇਂ ਦੀ ਸੰਗਤ ਤੋਂ ਪ੍ਰੇਰਿਤ ਹੋ ਕੇ ਕਰਦਾ, ਉਵੇਂ ਦਾ ਹੀ ਇਹਦਾ ਲੇਖਾ ਸੁਭਾਵ ਲਿਖਿਆ ਜਾਂਦਾ ਹੈ।
ਜਿਹਾ ਵੇਖੇ ਤਿਹਾ ਵੇਖ,
ਜਿਵੇਂ ਦਾ ਮਨੁੱਖ ਬਾਹਰ ਨੂੰ ਵਹਿੰਦਾ ਹੈ ਉਵੇਂ ਦਾ ਹੀ ਆਪ ਬਣ ਜਾਂਦਾ ਹੈ। ਤਿਹਾ ਵੇਖ, ਵੇਖਣ ਵਿਚ ਵੀ ਉਵੇਂ ਦਾ ਹੀ ਲੱਗਣ ਲੱਗ ਪੈਂਦਾ ਹੌਲੀ ਹੌਲੀ। ਜਿਸ ਜਿਵੇਂ ਦੀ ਚੀਜ਼ ਨੂੰ ਬਾਹਰੋਂ ਵਹਿੰਦਾ, ਜਿਵੇਂ ਦੀ ਸਾਡੀ ਦ੍ਰਿਸ਼ਟੀ ਹੈ ਉਵੇਂ ਦੀ ਸਾਰੀ ਸ੍ਰਿਸ਼ਟੀ ਤੇ ਸਾਡਾ ਮਨ ਵੀ ਉਹੀ ਰੂਪ ਧਾਰਨ ਕਰ ਜਾਂਦਾ ਹੈ। ਜਿਵੇਂ ਦਾ ਵੇਖਦੇ ਰਹਿੰਦੇ, ਜੇ ਸਾਰਾ ਦਿਨ ਕਰਨੀ ਨਿੰਦਿਆ ਹੈ, ਈਰਖਾ ਕਰਨੀ ਹੈ, ਦਵੈਸ਼ ਕਰਨਾ, ਫਿਰ ਅੰਦਰ ਵੀ ਨਿੰਦਿਆ ਦਵੈਸ਼ ਈਰਖਾ ਭਰੀ ਜਾਂਦੀ ਹੈ।
ਮਹੱਲਾ ਦੂਜਾ,
ਦੂਸਰੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਫਰਮਾਉਂਦੇ ਹਨ,
ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ।
ਹਉਮੈ ਕਾਹਦੇ ਵਾਸਤੇ? ਪਰਮੇਸ਼ਰ ਨੇ ਬਣਾਈ ਸੀ, ਅਕਾਲ ਪੁਰਖ ਨੇ ਬਣਾਈ ਹੈ ਨਾ, ਸੰਸਾਰ ਵਿਚ ਕੰਮ ਚਲਾਉਣ ਵਾਸਤੇ, ਵੀ ਬੰਦੇ ਨੂੰ ਪਤਾ ਲੱਗੇ ਵੀ ਕੁਝ ਮੈਂ ਹਾਂ, ਕਿਤੇ ਮੈਂ ਹੈ, ਉਹਦੇ ਆਧਾਰ ਤੇ ਬੰਦਾ ਕਹਿੰਦਾ ਇਹ ਮੇਰਾ ਘਰ। ਮੇਰਾ ਕਦੋਂ ਕਹਿੰਦਾ? ਜਦੋਂ ਅੰਦਰ ਮੈਂ ਹੈ, ਆ ਮੇਰਾ ਸਰੀਰ, ਜਦੋਂ ਮੈਂ ਹੈ ਉਦੋਂ ਸਰੀਰ ਮੇਰਾ ਹੈ, ਕੁਝ ਵੀ ਹੈ ਮੇਰਾ, ਤੇ ਉਹਦੇ ਤੋਂ ਪਹਿਲਾਂ ਮੈਂ ਆਵੇਗੀ। ਤਾਂ ਉਹਦਾ ਜਿਹੜਾ ਛੋਟਾ ਜਿਹਾ ਤੱਤ ਪਰਮੇਸ਼ਰ ਨੇ ਜਾਤ ਦੇ ਰੂਪ ਵਿਚ, ਪਹਿਚਾਣ ਦੇ ਰੂਪ ਵਿਚ ਵੀ ਪਤਾ ਲੱਗਦਾ ਰਹਿ ਵੀ ਮੈਂ ਇਕ ਮਨੁੱਖ ਹਾਂ, ਕਿ ਮੈਂ ਕੌਣ ਹਾਂ, ਮੇਰਾ ਨਾਂ ਕੀ ਹੈ, ਇਹ ਜਾਤ ਪਹਿਚਾਣ ਬਣਾਈ ਹੈ। ਔਰ ਉਸ ਪਹਿਚਾਣ ਦੇ ਆਸਰੇ ਜਿਉਂ ਜਿਉਂ ਫਿਰ ਅਗਲੇ ਕਰਮ ਕਰਦਾ ਨਾ, ਜਿਉਂ ਜਿਉਂ ਕਹਿੰਦਾ ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਜੇ ਤੇ ਰਹਿੰਦੀ ਲਿਮਿਟ ਦੇ ਵਿਚ ਹੋ, ਮੈਂ ਇਕ ਖਾਸ ਹੱਦ ਬੰਨੀ ਦੇ ਵਿਚ ਰਹਿੰਦੀ, ਫਿਰ ਤਾਂ ਸਾਧ ਸੰਗਤ ਜੀ ਉਹ ਦੁਖਦਾਈ ਨਹੀਂ ਸੀ। ਪਰ ਹੁਣ ਕੀ ਕਰਦਾ? ਜਿਹੜਾ ਕਰਮ ਕਰਦਾ ਉਹਦੇ ਵਿਚ ਕਹਿੰਦਾ ਮੈਂ ਕੀਤਾ, ਭਾਵੇਂ ਧਰਮੀ ਕਰਮ ਧਾਰਮਿਕ ਕਰਮ ਨੇ ਤੇ ਭਾਵੇਂ ਸੰਸਾਰਕ ਕਰਮ ਹਨ, ਉਹ ਕਹਿੰਦਾ ਮੈਂ ਹੀ ਕੀਤੇ ਹਨ। ਇਸ ਤਰ੍ਹਾਂ ਹਉਮੈ ਵਿਚ ਫਸਦਾ ਹੀ ਜਾਂਦਾ ਹੈ।
ਹਉਮੈ ਇਹੀ ਬੰਧਨਾ ਫਿਰ ਫਿਰ ਜੋਨੀ ਪਾਹੇ,
ਫਿਰ ਹੌਲੀ ਹੌਲੀ ਹਉਮੈ ਦੇ ਆਸਰੇ ਕਹਿੰਦਾ ਮੈਂ ਇਹ ਘਰ ਚਲਾਉਣਾ, ਫਿਰ ਹੌਲੀ ਹੌਲੀ ਕਈ ਕਹਿਣ ਲੱਗ ਪੈਂਦੇ ਵੀ ਗੁਰਦੁਆਰਾ ਮੈਂ ਚਲਾਉਣਾ, ਕੋਈ ਕਹਿੰਦਾ ਵੀ ਸਾਰਾ ਪਿੰਡ ਹੀ ਮੈਂ ਚਲਾਉਣਾ, ਕੋਈ ਕਹਿੰਦਾ ਸਾਰਾ ਦੇਸ਼ ਤੇ ਸਾਰੀ ਦੁਨੀਆ। ਇਹ ਵੱਧਦੀ ਜਾਂਦੀ, ਬੰਧਨ ਵੱਧਦੇ ਜਾਂਦੇ ਨੇ। ਕਦੀ ਇਹ ਨਹੀਂ ਕਹਿੰਦਾ ਵੀ ਚਲਾਉਣ ਵਾਲਾ ਤੇ ਹੇ ਵਾਹਿਗੁਰੂ ਅਕਾਲ ਪੁਰਖ ਆਪ ਜੀ ਹੋ, ਮੈਂ ਤੇ ਇੱਕ ਛੋਟਾ ਜਿਹਾ ਆਪ ਜੀ ਦਾ ਸੇਵਕ ਹਾਂ। ਫਿਰ ਤਾਂ ਨਿਮਰਤਾ ਆ ਗਈ ਤੇ ਦਰਵਾਜ਼ਾ ਮੋਖ ਮੁਕਤੀ ਦਾ ਖੁੱਲ ਗਿਆ। ਪਰ ਇਹ ਕਹਿੰਦਾ ਮੈਂ ਹੀ ਹਾਂ ਸਭ ਕੁਝ ਹਾਂ, ਮੈਂ ਇਹੀ ਬੰਧਨਾ ਫਿਰ ਫਿਰ ਜੋਨੀ ਪਾਏ, ਜਿਹਦੇ ਕਰਕੇ ਪਰਤ ਪਰਤ ਕੇ ਜੂਨਾ ਵਿਚ ਆਉਂਦਾ ਹੈ।
ਮੈਂ ਕਿਤਹਾ ਉਪਜੈ ਕਿਤ ਸੰਜਮ ਇਹ ਜਾਏ।
ਮਹਾਰਾਜ ਕਹਿੰਦੇ ਨੇ ਹਉਮੈ ਕਿਥੋਂ ਉਪਜੈ, ਕਿਥੋਂ ਪੈਦਾ ਹੁੰਦੀ ਏ, ਜਿਆਦਾ ਕਿਥੋਂ ਵੱਧਦੀ ਏ, ਤੇ ਉਹ ਕਿਹੜੀ ਮਰਿਆਦਾ ਹੈ, ਕਿਹੜਾ ਸੰਜਮ ਹੈ ਜਿਹਦੇ ਨਾਲ ਇਹ ਮਿਟ ਸਕਦੀ ਹੈ।
ਹਉਮੈ ਇਹੋ ਹੁਕਮ ਹੈ ਪਇਆ ਕਿਰਤ ਪਿਰਾਹੇ।
ਹਉਮੈ ਵਾਹਿਗੁਰੂ ਦੇ ਹੁਕਮ ਨਾਲ ਹੀ ਪਾਈ ਹੈ, ਪਰ ਉਦੋਂ ਕੁਝ ਪਰਸੈਂਟ ਵਿਚ ਪਾਈ ਹੈ। ਵੇਖੋ ਕੋਈ ਵੀ ਚੀਜ਼ ਹੈ ਨਾ, ਜਿਹੜੇ ਇਹ ਵਿਕਾਰ ਵੀ ਨੇ, ਇਹ ਵਿਕਾਰ ਪਾਪ ਕਦੋਂ ਬਣਦੇ ਨੇ, ਜਦੋਂ ਕੋਈ ਵੀ ਚੀਜ਼ ਹੈ ਸਰੀਰ ਦੇ ਵਿਚ, ਜਿਵੇਂ ਆਪਾਂ ਕਹਿੰਦੇ ਹਾਂ ਫਲਾਣੇ ਬੰਦੇ ਨੂੰ ਸ਼ੂਗਰ ਹੋ ਗਈ, ਸ਼ੂਗਰ ਤੇ ਹਰ ਇਕ ਸਰੀਰ ਦੇ ਵਿਚ ਹੈ। ਸ਼ੂਗਰ ਕਦੋਂ ਹੋ ਗਈ, ਕਦੋਂ ਨੁਕਸਾਨ ਕਰਦੀ, ਜਾਂ ਘੱਟ ਜਾਏ ਤੇ ਜਾਂ ਵੱਧ ਜਾਏ ਫਿਰ ਕਰਦੀ। ਇਸੇ ਤਰ੍ਹਾਂ ਹਉਮੈ ਜੇ ਤਾਂ ਬਿਲਕੁਲ ਹੀ ਸਵੈ ਮਾਣ ਖਤਮ ਹੋ ਜਾਏ, ਜਿਵੇਂ ਬੰਦੇ ਦੇ ਵਿਚ ਜ਼ਮੀਰ ਹੀ ਮਰ ਗਈ ਬਿਲਕੁਲ, ਜਿਹੜਾ ਆਇਆ ਉਹ ਹੀ ਠੇਡਾ ਮਾਰ ਗਿਆ, ਫਿਰ ਵੀ ਨੁਕਸਾਨਦਾਇਕ। ਤੇ ਜੇ ਹਉਮੈ ਵੱਧ ਗਈ ਵੀ ਜਿਹੜਾ ਆ ਕੇ ਆਇਆ ਉਹਨੂੰ ਧੱਕਾ ਮਾਰਨਾ, ਠੁੱਡਾ ਮਾਰਨਾ, ਕੌੜਾ ਬੋਲਣਾ, ਫਿਰ ਵੀ ਨੁਕਸਾਨਦਾਇਕ। ਹਉਮੈ ਇਹੋ ਹੁਕਮ ਹੈ। ਜੇ ਇਹ ਹਉਮੈ ਮਰਿਆਦਾ ਵਿਚ ਰਹਿੰਦੀ ਹੈ, ਨਿਯਮ ਵਿਚ ਰਹਿੰਦੀ ਹੈ, ਤਾਂ ਫਿਰ ਇਹ ਪਰਮੇਸ਼ਰ ਦੇ ਹੁਕਮ ਦੇ ਮੁਤਾਬਕ ਹੈ। ਥੋੜੀ ਜੀ ਤਿਨਕਾ ਮਾਤਰ ਪਾਈ ਹੋਈ ਹੈ ਕਿਰਤ ਫਿਰਾਹੇ, ਤੇ ਫਿਰ ਜਿੰਨਾ ਇਹਨੂੰ ਬਣਾਉਂਦਾ ਹੈ ਉਹਦੇ ਮੁਤਾਬਕ ਅਗਲੀ ਕਿਰਤ ਤੇ ਸੁਭਾਅ ਬਣਦਾ ਹੈ, ਤੇ ਸੁਭਾਅ ਦੇ ਮੁਤਾਬਕ ਹੀ ਫਿਰ ਇਹ ਮਨੁੱਖ ਫਿਰੀ ਜਾਂਦਾ ਹੈ ਜੀ।
ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ।
ਹਉਮੈ ਦੀਰਘ, ਦੀਰਘ ਮੈਨੇ ਲੰਮਾ, ਲੰਮਾ ਰੋਗ ਹੈ ਬਹੁਤ। ਇੰਨੀ ਜਲਦੀ ਅੰਦਰੋਂ ਮਨ ਨੂੰ ਛੱਡਦਾ ਨਹੀਂ ਏ, ਬੜਾ ਬੜਾ ਸਮਾਂ ਬੜਾ ਯਤਨ ਕਰਨਾ ਪੈਂਦਾ। ਤਾਂ ਦਾਰੂ ਪੀ ਇਸ ਮਾਹੇ, ਦਾਰੂ ਵੀ ਜਿੱਥੇ ਹਉਮੈ ਰਹਿੰਦੀ ਹੈ ਜਿਸ ਅੰਤਿਸ਼ਕਰਨ ਦੇ ਵਿਚ, ਦਾਰੂ ਵੀ ਉਥੇ ਹੀ, ਨਾਮ ਦੀ ਦਾਤ ਜਿਹੜੀ ਹੈ, ਦਾਰੂ ਵੀ ਇਹਦਾ ਦਵਾਈ ਵੀ ਗੁਰੂ ਪੂਰੇ ਦੇ ਕੋਲ ਹੈ ਜੀ।
ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ।
ਜੇ ਕਿਸੇ ਮਨੁੱਖ ਤੇ ਗੁਰੂ ਕਿਰਪਾ ਕਰ ਦੇਵੇ, ਤਾਂ ਕਿਰਪਾ ਕਰ ਆਪਣੀ ਕਿਰਪਾ ਦੇ ਦੁਆਰਾ ਗੁਰੂ ਉਪਦੇਸ਼ ਸ਼ਬਦ ਦੀ ਕਮਾਈ ਬਖਸ਼ ਦੇਵੇ, ਵੀ ਇਹਦੀ ਕਮਾਈ ਕਰਿਆ ਕਰ, ਨਾਮ ਜਪਿਆ ਕਰ, ਬਾਣੀ ਪੜਿਆ ਕਰ, ਬਾਣੀ ਦੀ ਵਿਚਾਰ ਕਰਿਆ ਕਰ, ਅਭਿਆਸ ਕਰਿਆ ਕਰ। ਇਸ ਤਰ੍ਹਾਂ ਜੇ ਕਿਰਪਾ ਕਰੇ ਆਪਣੀ, ਤੇ ਕੋਈ ਗੁਰੂ ਕਾ ਸ਼ਬਦ ਜਦੋਂ ਕਮਾਉਂਦਾ ਹੈ।
ਨਾਨਕ ਕਹੇ ਸੁਣੋ ਜਨਹੋ ਇਤ ਸੰਜਮ ਦੁਖ ਜਾਹੇ।
ਕਹਿੰਦੇ ਹਨ ਸਤਿਗੁਰੂ ਗਰੀਬ ਨਿਵਾਜ ਜੀ, ਹੇ ਜਨੋ ਹੇ ਗੁਰਸਿੱਖੋ ਧਿਆਨ ਨਾਲ ਸੁਣੋ, ਇਸ ਤਰੀਕੇ ਦੇ ਨਾਲ ਦੁੱਖ ਚਲਾ ਜਾਂਦਾ ਜੀਵਨ ਦੇ ਵਿਚੋਂ ਤੇ ਸੁਖ ਪ੍ਰਾਪਤ ਹੁੰਦਾ ਹੈ।
ਪੌੜੀ ਸੇਵ ਕੀਤੀ ਸੰਤੋਖਈ ਜਿਨੀ ਸਚੋ ਸਚ ਧਿਆਇਆ।
ਮਹਾਰਾਜ ਕਹਿੰਦੇ ਨੇ ਇਹ ਹਉਮੈ ਕਿਨ੍ਹਾਂ ਦੀ ਗਈ ਹੈ, ਜਿਨ੍ਹਾਂ ਨੇ ਸੇਵਾ ਵੀ ਕੀਤੀ ਏ ਤੇ ਸੰਤੋਖ ਵੀ ਧਾਰਨ ਕੀਤਾ। ਇਹ ਦੋਵੇਂ ਕੰਮ ਬੜੇ ਔਖੇ ਨੇ ਇਕੱਠੇ ਕਰਨੇ। ਜਾਂ ਤੇ ਸੇਵਾ ਨਹੀਂ ਕਰਦੇ ਤੇ ਹੰਕਾਰੀ ਹੋ ਜੀ, ਤਾਂ ਜੇ ਸੇਵਾ ਕੀਤੀ ਤੇ ਸੇਵਾ ਥੋੜੀ ਤੇ ਮੰਗਣ ਬਹੁਤਾ, ਸੰਤੋਖ ਨਹੀਂ ਧਾਰਿਆ ਵੀ ਮਹਾਰਾਜ ਬਸ ਸੇਵਾ ਹੀ ਏ, ਪਿਆਰ ਦੇ ਨਾਲ ਆਪਣੀ ਸੇਵਾ ਤੁਸਾਂ ਬਖਸ਼ੀ ਹੈ, ਸੰਤੋਖ ਨਹੀਂ ਧਾਰਨ ਕੀਤਾ। ਸੇਵ ਕੀਤੀ ਸੰਤੋਖ ਹੀ ਜਿੰਨੀ ਸੱਚੋ ਸੱਚ ਧਿਆਇਆ, ਜਿਨ੍ਹਾਂ ਨੇ ਸੱਚੋ ਗੁਰੂ ਕੇ ਸ਼ਬਦ ਰੂਪੀ ਸੱਚ ਦੇ ਦੁਆਰਾ ਸੱਚ ਪਰਮੇਸ਼ਰ ਨੂੰ ਧਿਆਇਆ ਹੈ, ਉਹਦਾ ਸਿਮਰਨ ਕੀਤਾ ਹੈ।
ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ।
ਉਹਨਾਂ ਨੇ ਮੰਦੇ ਪਾਸੇ ਪੈਰ ਨਹੀਂ ਰੱਖਿਆ, ਮੰਦੇ ਪਾਸੇ ਗਏ ਨਹੀਂ ਹਨ, ਤੇ ਉਹਨਾਂ ਨੇ ਸੁਕ੍ਰਿਤ ਸੋਹਣੀ ਕਿਰਤ ਕੀਤੀ ਹੈ, ਸੋਹਣੇ ਕੰਮ ਕੀਤੇ ਨੇ। ਇੱਕ ਤੇ ਕੰਮ ਸੋਹਣੇ ਕੀਤੇ ਨੇ, ਇੱਕ ਧਰਮ ਕਮਾਇਆ। ਧਰਮ ਕੀ ਹੈ? ਧਰਮ ਦਾ ਅਰਥ ਹੈ ਸਿਮਰਨ ਕਰਨਾ। ਉਹਨਾਂ ਨੇ ਧਰਮ ਦੀ ਕਮਾਈ ਕੀਤੀ ਹੈ, ਨਾਮ ਸਿਮਰਨ ਕੀਤਾ ਹੈ।
ਓਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ।
ਮਹਾਰਾਜ ਉਹਨਾਂ ਨੇ ਹੋਰ ਕਿਹੜਾ ਕਿਹੜਾ ਕੰਮ ਕੀਤਾ ਜਿਨ੍ਹਾਂ ਨੇ ਹਉਮੈ ਨੂੰ ਮਾਰਿਆ? ਕਹਿਣ ਲੱਗੇ ਉਹਨਾਂ ਨੇ ਦੁਨੀਆਂ ਦੇ ਸਾਰੇ ਬੰਧਨ ਤੋੜ ਸਿੱਟੇ ਨੇ, ਸਾਰੇ ਬੰਧਨ ਤੋੜ ਦਿੱਤੇ ਨੇ, ਤੇ ਅੰਨ ਪਾਣੀ ਜਿਹੜਾ ਥੋੜਾ ਖਾਧਾ ਹੈ, ਕਿਉਂਕਿ ਅੰਨ ਪਾਣੀ ਥੋੜਾ ਖਾਣ ਦੇ ਨਾਲ ਸਰੀਰ ਦੇ ਵਿਚ ਸਾਵਧਾਨਤਾ ਰਹਿੰਦੀ ਹੈ, ਸਰੀਰ ਦੇ ਵਿਚ ਚੜ੍ਹਦੀ ਕਲਾ ਬਣੀ ਰਹਿੰਦੀ, ਜਿਹਦੇ ਕਰਕੇ ਭਜਨ ਬੰਦਗੀ ਬੰਦਾ ਸੌਖਾ ਕਰ ਸਕਦਾ ਹੈ, ਔਰ ਸਰੀਰ ਜਿਹੜਾ ਅਲਰਟ ਰਹਿੰਦਾ, ਸਾਵਧਾਨ ਰਹਿੰਦਾ ਹੈ। ਉਹਨਾਂ ਨੇ ਅੰਨ ਪਾਣੀ ਭੋਜਨ ਪਾਣੀ ਜਿਹੜਾ ਉਹ ਵੀ ਥੋੜਾ ਛਕਦੇ ਹਨ।
ਬਖਸ਼ੀਸੀ ਅਗਲਾ ਨਿਤ ਦੇਵ ਹੈ ਚੜ੍ਹੇ ਸਵਾਇਆ।
ਫਿਰ ਕਿਸੇ ਨੇ ਪੁੱਛਿਆ, ਮਹਾਰਾਜ ਜੇ ਉਹ ਭੋਜਨ ਥੋੜਾ ਛਕਦੇ ਨੇ ਤੇ ਉਹਨਾਂ ਦੇ ਸਰੀਰ ਨੂੰ ਕੋਈ ਕਮਜ਼ੋਰੀ ਨਹੀਂ ਪੈਂਦੀ? महाराज कहिंदे जिन्हां नूं नाम दा आधार हो जांदा ते सिमरन करदे ने ते भोजन लोड़ मात्र छकदे ने उन्हां नूं बख्शिश करदा परमेश्वर। नाम दे विच भी ऐसी शक्ति जो शरीर नूं ताकत दिंदी है। तू बख्शिश ही अगला बहुत वड्डियां बख्शां करन वाला है। नित देवै तू अपने भगतां नूं नित नाम दी खुराक देना। देवै चढ़े सवाया ते दिनो दिन सवाई जेड़ी है उन्हां दे उत्ते कमाई दा रंग चढ़दा है।
वड्याई वड्डा पाया,
वड्याई कर करके सिमरन कर करके गुरमुख गुरसिखां ने परमेश्वर नूं प्राप्त कर लिया है जी।
सलोक महला पहला,
गुरु साहिब सलोक दे विच पहले पातशाह जी फरमाउंदे हन,
पुरखा बिरखा तीर्था तटा मेगा खेता।
ए गरीब नवाज गुरु नानक देव जी, अकाल पुरख दी बनाई हुई कुदरत कायनात ओदा वर्णन कर रहे ने। कहिंदे पुरखा, पुरखा दे विच भी तेरी जोत है, पुरखा दे विच बिरखा, रुखा दे विच भी, तीर्था दे विच, तटा मेगा किनारिया दे उत्ते, बदलां दे विच, अरे अते खेता जमीना विच,
दीपा लोआ मंडला खंडा वर पंडा।
जेड़े वड्डे वड्डे दीप ने, टुकड़े ने धरती दे, और लो ने यानी के धरतियां हन, ते वड्डे वड्डे मंडल ते ब्रह्मांड आदि हन।
अंडज जेरज उत्पुजा खानी सेत जाह,
चार जेड़ियां खानिया यानी के पैदाइश करन वालियां शक्तियां ने, अंडज आंडे द्वारा जीव पैदा हुंदे ने, वो भी तेरी एक कला है, तेरी एक कुदरत है, तू रचना बनाई हुई रची हुई है। और जेरज, जेर दे द्वारा कुछ जीव पैदा हुंदे ने, उत पूजा, उतां नूं पूजा करन वाले रुख आदिक जेड़े ने, ते सेत जां सेत जमैने पसीना, पसीने द्वारा भी जीव पैदा कर देंदा है।
सो मित जाने नानका सरा मेरा जनता है।
इन्हां नूं मिलन दी शक्ति नहीं, भाव एडा वड्डा ए, इन्नी वड्डी ए सात संगत जी सिस्टम है परमेश्वर दा। सो मित जाने, ओ ही जान सकदा है मित परमेश्वर भी ए किन्ना कु वड्डा खलारा है। ए जिहड़े सरां मेरा समुंदरां ते पर्वतां ते जनता दा कित्थों तक पसारा पसरिया होया है।
नानक जंत उपाय कै संभाले सबनाह,
कहिंदे हन गुरु नानक देव जी जंत पैदा करके सारिया दी संभाल तू करना है, सारिया नूं प्यार करदा है।
जिन कर तै करना किया चिंता ते करनी ताह,
जिस करते ने एक कारण बना के सारी सृष्टि रची है, ते इनू चलाउणा किवें है, इनू किवें सारा सिस्टम एदा प्रबंध किवें करना है, ए चिंता भी करनी ताह, उस परमेश्वर ने एदी चिंता करनी है कि किवें चलाउणा जगत तमाशे नूं।
सो करता चिंता करे जिन उपाया जग,
ओ करता अकाल पुरख वाहगुरु ही चिंता करदा, भाव सारिआं नूं रोजी दिंदा, संभाल करदा है, जिन्हें सारा जगत पैदा कीता है जी।
तिस जोहारी स्वस्थ तिस तिस दीवान अपग,
उस सच्चे वाहगुरु नूं जोहारी नमस्कार है, नमस्कार है, डंडौत बंदना है, स्वस्थ सोहनी नमस्कार है, प्यार दे नाल नमस्कार करदे हां। जिस दीवान अपग, तिस दीवान अपग, जिदा दीवान जिदा आसरा अपग, कदी भजदा नहीं, कदी खत्म नहीं हुंदा।
नानक सच्चे नाम बिन क्या टिक्का क्या तग,
कहिंदे हन गुरु नानक देव जी सच्चे नाम तो बिना की टिक्का ते की तागा, भाव धर्म दे कल्ले कर्म करने, ए टिक्का लाउणा ते तागा पाणा, कोई भी धर्म होवे खां पावे, ते साध संगत जी ओहदे जेड़े चिन्ह पाए होए ने ओह तां किसे काम दे ने। इत्थे गुरु साहिब किसे चिन्ह दी विरोधता नहीं कर रहे, विरोधता कर रहे ने भी अंदर है कुछ नहीं, बस बाहर ही सारा कुछ लई फिरना, बाहर ही चुकी फिरना है। नहीं, महाराज कहिंदे अंदर होवे नाम, सच्चे नाम तो बिना बाहरले चिन्हां दा धागे टिक्के आदिक दा की करोगे।
महला पहला,
पहले पातशाह जी फरमाउंदे हन,
लख नेकिया चंगियाईया लख पुन्ना परवान।
महाराज कहिंदे ने हुण इथों तक ते कहिंदे भी चंगियाई करनी चाहीदी है, चंगियाई करनी चाहीदी, एक बीमारी हटाई भी बुरियाई नूं छड्डो, ਪਹਿਲਾਂ ਇੱਕ ਬਿਮਾਰੀ, ਹੁਣ ਕਈ ਵਾਰੀ ਇੱਕ ਬਿਮਾਰੀ ਦੇ ਨਾਲ ਪਿੱਛੇ ਦੂਜੀ ਛੁਪੀ ਹੁੰਦੀ ਹੈ। ਜਦੋਂ ਬੰਦਾ ਬੁਰਿਆਈ ਛੱਡਦਾ ਤੇ ਫਿਰ ਚੰਗਿਆਈਆਂ ਕਰਦਾ ਤੇ ਨੇਕੀਆਂ ਕਰਦਾ ਤੇ ਫਿਰ ਉਹਦੀ ਹਉਮੈ ਚੜ ਜਾਂਦੀ। ਉਹਨੂੰ ਮਹਾਰਾਜ ਗਰੀਬ ਨਿਵਾਜ ਜੀ ਕਹਿ ਰਹੇ ਨੇ ਲੱਖ ਨੇਕੀਆਂ ਚੰਗਿਆਈਆਂ। ਕੋਈ ਬੰਦਾ ਲੱਖਾਂ ਨੇਕੀਆਂ ਤੇ ਚੰਗੇ ਕੰਮ ਕਰੇ, ਲੱਖ ਪੁੰਨਾਂ ਲੱਖਾਂ ਹੀ ਪੁੰਨ ਕਰੇ, ਪ੍ਰਵਾਨ ਜਿਹੜੇ ਪ੍ਰਵਾਨ ਮੰਨੇ ਜਾਂਦੇ ਨੇ, ਲੱਖਾਂ ਚੰਗੇ ਕੰਮ ਕਰਦਾ ਹੈ।
ਲੱਖ ਤਪ ਉੱਪਰ ਤੀਰਥਾ ਸਹਜ ਜੋਗ ਬੇਬਾਣ।
ਲੱਖਾਂ ਤਰ੍ਹਾਂ ਦੇ ਜੇ ਕੋਈ ਤਪ ਕਰੇ ਤੀਰਥਾਂ ਦੇ ਉੱਤੇ ਜਾ ਕੇ ਤੇ ਜੋਗ ਜਿਹੜਾ ਹੈ ਸ਼ਮਸ਼ਾਨ ਆਦਿਕ ਦੇ ਵਿਚ ਜਾ ਕੇ ਕਰਦਾ ਹੈ।
ਲੱਖ ਸੂਰਤਨ ਸੰਗਰਾਮ ਰਣ ਮਹਿ ਛੁਟੇ ਪ੍ਰਾਣ।
ਲੱਖਾਂ ਵਾਰੀ ਕੋਈ ਸੂਰਮਾ ਬਣ ਕੇ ਤੇ ਸੰਗਰਾਮ ਲੜਾਈ ਦੇ ਵਿਚ ਜੂਝੇ ਕਿਸੇ ਚੰਗਿਆਈ ਵਾਸਤੇ ਰਣ ਦੇ ਵਿਚ, ਆਪਣੇ ਪ੍ਰਾਣ ਜਿਹੜੇ ਨੇ ਉਹ ਭੇਟ ਕਰ ਦੇਵੇ, ਸ਼ਹੀਦ ਹੋ ਜਾਵੇ।
ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀ ਇਹ ਪਾਠ ਪੁਰਾਣ।
ਕਿਸੇ ਬੰਦੇ ਨੂੰ ਲੱਖਾਂ ਤਰ੍ਹਾਂ ਦੇ ਨਾਲ ਸੁਰਤੀ ਜੋੜਨ ਦੀ ਜਾਚ ਆਉਂਦੀ ਹੋਵੇ ਤੇ ਲੱਖਾਂ ਤਰ੍ਹਾਂ ਦੇ ਨਾਲ ਗਿਆਨ ਆਉਂਦਾ ਹੋਵੇ, ਗਿਆਨ ਧਿਆਨ ਆਉਂਦਾ ਹੋਵੇ, ਬੜਾ ਵੱਡਾ ਗਿਆਨਵਾਨ ਹੈ, ਬੜੇ ਧਿਆਨ ਲਾ ਲੈਂਦਾ ਤੇ ਪਾਠ ਪੁਰਾਣਾ ਦੇ ਬਹੁਤ ਪੜਨੇ ਜਾਣਦਾ ਹੈ।
ਜਿਨ ਕਰ ਤੈ ਕਰਨਾ ਕੀਆ ਲਿਖਿਆ ਆਵਣ ਜਾਣ।
ਜਿਸ ਕਰਤੇ ਨੇ ਪਰਮੇਸ਼ਰ ਨੇ ਕਾਰਨ ਬਣਾਇਆ ਸ੍ਰਿਸ਼ਟੀ ਦਾ ਔਰ ਉਹਦੇ ਹੱਥ ਦੇ ਵਿਚ ਕਲਮ ਹੈ, ਆਉਣ ਜਾਣ ਲਿਖਿਆ ਹੋਇਆ, ਇਹ ਉਪਰ ਵਾਲੀਆਂ ਚੀਜ਼ਾਂ ਦਾ ਮੁੱਲ ਕਿੰਨਾ ਕੁ ਪੈਂਦਾ ਇਹ ਸਿਰਫ ਉਹ ਹੀ ਜਾਣਦਾ ਹੈ।
ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ।
ਗਰੀਬ ਨਿਵਾਜ ਕਹਿੰਦੇ ਨੇ ਮਨੁੱਖ ਦੀ ਅਲਪ ਜਿਹੀ ਮਤ ਜਿਹੜੀ ਹੈ ਨਾ, ਥੋੜੀ ਮਤ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਿੱਥਿਆ, ਇਹ ਝੂਠੀ ਹੈ। ਜੇ ਕੋਈ ਕਵੇ ਆਪਣੀ ਮਤ ਦੇ ਨਾਲ ਕਰਮ ਕਰਮ ਮੈਨੇ ਬਖਸ਼ਿਸ਼ ਸੱਚਾ ਨਿਸ਼ਾਨ, ਅਸਲੀ ਜਿਹੜਾ ਮੋਹਰ ਹੈ ਨਾ ਉਹ ਬਖਸ਼ਿਸ਼ ਨਾਲ ਲੱਗਦੀ। ਮਤ ਦੀ ਵਰਤੋਂ ਕਰਨੀ ਗੁਰੂ ਸਾਹਿਬ ਨੇ ਦੱਸੀ, ਪਰ ਮਤ ਨੂੰ ਸਭ ਕੁਝ ਸਮਝ ਲੈਣਾ, ਇਹਨੂੰ ਕਹਿੰਦੇ ਇਹਦੀ ਮਤ ਮਾਰੀ ਗਈ। ਕੱਲੀ ਮਤ ਨਹੀਂ, ਗੁਰੂ ਨੇ ਜਿਹੜੀ ਮਤ ਦਿੱਤੀ ਇਹ ਮਤ ਵੀ ਧਾਰਨ ਕਰੇ, ਯਤਨ ਵੀ ਕਰੇ, ਉਦਮ ਵੀ ਕਰੇ, ਪਰ ਕਿਰਪਾ ਦੇ ਨਾਲ ਹੀ ਕਾਰਜ ਹੋਣਾ, ਨਹੀਂ ਤੇ ਕਈ ਸਿਰ ਫੜ ਕੇ ਬਹਿ ਜਾਂਦੇ ਨੇ, ਕਹਿੰਦੇ ਇੱਥੇ ਹੀ ਸਾਰਾ ਕੁਝ, ਇਹਨੂੰ ਖੋਲੋ ਇਹਨੂੰ ਖੋਲੋ, ਇਹ ਤਾਂ ਭਾਈ ਹੁਣ ਕਾਹਦੇ ਨਾਲ ਖੁੱਲੇਗਾ। ਇਸ ਕਰਕੇ ਨਾਲ ਕਿਰਪਾ ਹੋਵੇਗੀ, ਇਧਰੋਂ ਮਤ ਗੁਰੂ ਦੀ ਲਵੇ, ਯਤਨ ਕਰੇ, ਤੇ ਕਰਮ ਸੱਚਾ ਨਿਸ਼ਾਨ, ਸੱਚਾ ਨਿਸ਼ਾਨੀ ਜਿਹੜੀ ਹੈ ਉਹ ਕਰਮ ਦੀ ਬਖਸ਼ਿਸ਼ ਦੀ ਪੈਂਦੀ। ਮਹਾਰਾਜ ਕਹਿੰਦੇ
ਪੌੜੀ ਸੱਚਾ ਸਾਹਿਬ ਏਕ ਤੋਂ ਜਿਨ ਸੱਚੋ ਸੱਚ ਵਰਤਾਇਆ।
ਪੌੜੀ ਵਿਚ ਗਰੀਬ ਨਿਵਾਜ ਜੀ ਫਰਮਾਉਂਦੇ ਨੇ ਸਦਾ ਕਾਇਮ ਰਹਿਣ ਵਾਲਾ ਸਾਹਿਬ ਤੂੰ ਇਕੋ ਹੀ ਹੈ, ਜਿਨੇ ਸੱਚੋ ਸੱਚ ਵਰਤਾਇਆ। ਸੱਚੋ ਸੱਚ ਦੁਆਰਾ ਸੱਚ ਵਰਤਾਇਆ, ਹੁਣ ਸੱਚ ਦੁਆਰਾ ਸੱਚ ਕਿਵੇਂ ਵਰਤਾਇਆ ਜਾਏਗਾ? ਇੱਕ ਤੇ ਹੁੰਦਾ ਭਾਂਡੇ ਦੇ ਰਾਹੀਂ ਭੋਜਨ ਵਰਤਾਇਆ ਜਾਏ, ਇੱਕ ਹੁੰਦਾ ਭੋਜਨ ਦੇ ਰਾਹੀਂ ਭੋਜਨ ਵਰਤਾਇਆ ਗਿਆ, ਡਾਇਰੈਕਟ ਸੱਚੋ ਸੱਚ ਵਰਤਾਇਆ। ਇਹ ਵਾਹਿਗੁਰੂ ਨੇ ਗੁਰੂ ਦੇ ਰਾਹੀਂ ਸੱਚੀ ਬਾਣੀ ਦਾ ਸੱਚ ਵਰਤਾਇਆ, ਬਾਣੀ ਦੇ ਰਾਹੀਂ ਸੱਚੇ ਨਾਮ ਦੀ ਵਰਖਾ ਕੀਤੀ ਹੈ ਗੁਰਸਿੱਖਾਂ ਤੇ।
ਜਿਸ ਤੂੰ ਦੇਹੇ ਤਿਸ ਮਿਲੇ ਸੱਚ ਤਾਂ ਤਿਨੇ ਸੱਚ ਕਮਾਇਆ।
ਜਿਹਦੇ ਤੇ ਕਿਰਪਾ ਕਰਕੇ ਤੂੰ ਨਾਮ ਦੀ ਦਾਤ, ਸੱਚ ਦੀ ਦਾਤ, ਨਿਤਨੇਮ ਦੀ ਦਾਤ ਦੇ ਦੇਣਾ, ਕਿਰਪਾ ਕਰਕੇ ਟੁੱਟ ਪੈਣਾ, ਉਹਨਾਂ ਨੇ ਸੱਚੇ ਨਾਮ ਦੀ ਕਮਾਈ ਕੀਤੀ ਤੇਰੀ ਕਿਰਪਾ ਦੁਆਰਾ।
ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ।
ਇਹ ਸੱਚ ਦੀ ਪ੍ਰਾਪਤੀ ਕਿੱਥੋਂ ਦੀ? ਸੱਚੇ ਨਾਮ ਦੀ, ਬੰਦਗੀ ਦੀ, ਪਰਮੇਸ਼ਰ ਦੇ ਪਿਆਰ ਦੀ, ਸਤਿਗੁਰੂ ਜੀ ਨੂੰ ਮਿਲਣ ਕਰਕੇ, ਗੁਰੂ ਸਾਹਿਬ ਨੂੰ ਮਿਲਣ ਕਰਕੇ, ਪੰਜ ਪਿਆਰਿਆਂ ਦੇ ਕੋਲੋਂ ਬੇਨਤੀ ਕਰਕੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਤੇ ਉਹਨਾਂ ਦੇ ਹਿਰਦੇ ਵਿਚ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦਸ ਪਾਤਸ਼ਾਹਾਂ ਤੋਂ ਲੈ ਕੇ ਨਾਮ ਵਸਾਉਂਦੇ ਹਨ।
ਮੂਰਖ ਸੱਚ ਨਾ ਜਾਣਨੇ ਮਨਮੁਖੀ ਜਨਮ ਗਵਾਇਆ।
ਪਰ ਜਿਹੜੇ ਮੂਰਖ ਨੇ ਉਹ ਸੱਚੇ ਨਾਮ ਦੀ ਵਡਿਆਈ ਨੂੰ ਨਹੀਂ ਜਾਣਦੇ, ਮਹਿਮਾ ਨੂੰ ਨਹੀਂ ਜਾਣਦੇ, ਉਹਨਾਂ ਮਨਮੁਖਾਂ ਨੇ ਆਪਣਾ ਜੀਵਨ ਗਵਾ ਲਿਆ ਹੈ।
ਵਿਚ ਦੁਨੀਆਂ ਕਾਹੇ ਆਇਆ।
ਮਹਾਰਾਜ ਕਹਿੰਦੇ ਐਸਾ ਮਨੁੱਖ ਦੁਨੀਆਂ ਵਿਚ ਕੀ ਕਰਨ ਆਇਆ? ਭਾਵ ਨਿਕੰਮਾ ਹੈ, ਕਿਸੇ ਕੰਮ ਦਾ ਨਹੀਂ, ਕਿਸੇ ਕੰਮ ਨੇ ਆਇਆ, ਕਿਹੜੇ ਕੰਮ ਵਾਸਤੇ ਦੁਨੀਆਂ ਵਿਚ ਆਇਆ ਹੈ?
ਸ਼ਲੋਕ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਜੀ ਸ਼ਲੋਕ ਉਚਾਰਨ ਕਰਦੇ ਹਨ ਜੀ।
ਪੜ ਪੜ ਗੱਡੀ ਲੱਦੀ ਇਹ ਪੜ ਪੜ ਭਰੀਏ ਸਾਥ।
ਇੱਥੇ ਗਰੀਬ ਨਵਾਜ ਜੀ ਬਹੁਤਾ ਪੜਨ ਵਾਲਿਆਂ ਦੀ ਗੱਲ ਕਰਦੇ ਨੇ, ਇੱਥੇ ਜਿਹੜੇ ਕਿਤਾਬਾਂ ਪੜਨ ਦੇ ਵਿਚ ਬਹੁਤੇ ਰੁੱਝੇ ਰਹਿੰਦੇ ਨੇ। ਵੇਖੋ, ਪਰ ਮਹਾਰਾਜ ਨੇ ਕਿਹਾ ਇਹ ਨੀ ਕਿ ਪੜਨਾ ਮਾੜਾ ਹੈ, ਪੜਨਾ ਵੀ ਬਹੁਤ ਚੰਗਾ ਹੈ, ਪੜਨਾ ਜ਼ਰੂਰੀ ਹੈ। ਸਾਧਨ ਕੋਈ ਮਾੜਾ ਨਹੀਂ ਹੁੰਦਾ, ਪਰ ਜਦੋਂ ਸਾਧਨ ਨੂੰ ਹੀ ਬੰਦਾ ਸਮਝ ਲੈ ਵੀ ਪੜ ਪੜ ਕੇ ਸਭ ਕੁਝ ਪਾ ਲਈਦਾ, ਵੀ ਗਿਆਨ ਬਹੁਤਾ ਗਿਆਨ ਜੀ ਪਤਾ ਲੱਗ ਜਾਏ, ਗੱਲਾਂ ਦਾ ਪਤਾ ਲੱਗ ਜਾਏ, ਖਬਰਾਂ ਇਕੱਠੀਆਂ ਕਰ ਲਓ, ਉਹ ਨੁਕਸਾਨ ਕਰਦਾ। ਜਿਵੇਂ ਕੋਈ ਵੀ ਚੀਜ਼ ਹੈ, ਇੱਕ ਉਹਦਾ ਪੱਖ ਫਾਇਦੇਮੰਦ ਹੈ, ਇੱਕ ਉਹਦਾ ਪੱਖ ਨੁਕਸਾਨਦਾਇਕ ਹੈ। ਜੇ ਤਾਂ ਤੁਸੀਂ ਉਹਦੀ ਵਰਤੋਂ ਕਰਦੇ ਹੋ ਔਰ ਫਿਰ ਤਾਂ ਫਾਇਦਾ ਹੋ ਜਾਂਦਾ, ਜੇ ਤੁਸੀਂ ਉਹਨੂੰ ਵਰਤਦੇ ਨਹੀਂ ਤਾਂ ਫਿਰ ਉਹਦਾ ਫਾਇਦਾ ਨਹੀਂ, ਉਹਦਾ ਨੁਕਸਾਨ ਹੁੰਦਾ। ਮਹਾਰਾਜ ਕਹਿੰਦੇ ਕੋਈ ਇੰਨਾ ਪੜ੍ਹੀ ਜਾਏ ਤੇ ਕਰੇ ਨਾ ਕੁਝ, ਸਿਰਫ ਪੜ੍ਹੀ ਜਾਏ, ਜਾਂ ਪੜ੍ਹੀ ਜਾਏ ਜਾਂ ਸੋਚੀ ਜਾਏ ਕਿਸੇ ਚੀਜ਼ ਬਾਰੇ। ਮਹਾਰਾਜ ਕਹਿੰਦੇ ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਭਾਵੇਂ ਲੱਖਾਂ ਵਾਰੀ ਵੀ ਪੜ੍ਹ ਲਵੇ, ਗੱਡੀ ਲੱਦ ਲਵੇ ਪੜ੍ਹ ਪੜ੍ਹ ਕੇ, ਇੰਨੀਆਂ ਕਿਤਾਬਾਂ ਪੜ੍ਹ ਪੜ੍ਹ ਗੱਡੀ ਲੱਦੀ ਹੈ, ਗੱਡੇ ਕਿਤਾਬਾਂ ਦੇ ਪੜ੍ਹ ਲਵੇ ਕੋਈ, ਪੜ੍ਹ ਪੜ੍ਹ ਭਰੀ ਹੈ ਸਾਥ, ਤੇ ਆਪਣੇ ਨਾਲ ਵੀ ਮੋਢਿਆਂ ਤੇ ਵੀ ਬੈਗ ਪਾਈ ਫਿਰੇ ਕਿਤਾਬਾਂ ਦੇ ਭਰ ਕੇ।
ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਇਹ ਖਾਤ।
ਇੰਨੀਆਂ ਕਿਤਾਬਾਂ ਪੋਥੀਆਂ ਪੜ੍ਹ ਲਵੇ ਕਿ ਬੇੜੀਆਂ ਦੀਆਂ ਬੇੜੀਆਂ ਭਰ ਦਵੇ ਤੇ ਟੋਇਆਂ ਦੇ ਟੋਏ ਭਰੇ ਜਾਣ। ਹੁਣ ਇੱਥੇ ਪੜ੍ਹਨ ਦੀ ਗੱਲ ਆ ਰਹੀ ਏ, ਇੱਥੇ ਬਾਣੀ ਪੜ੍ਹਨ ਦੀ ਗੱਲ ਨਹੀਂ ਆ ਰਹੀ, ਇਹ ਖਿਆਲ ਰੱਖਣਾ। ਬਾਣੀ ਦੇ ਆਪਣੇ ਅਰਥ ਨੇ, ਜੇ ਭਾਵਨਾ ਨਾਲ ਪੜ੍ਹਨੇ ਆ ਤੇ ਬਾਣੀ ਸਤਿਗੁਰ ਕੀ ਬਾਣੀ ਸੱਚ ਸਰੂਪ ਹੈ, ਗੁਰਬਾਣੀ ਬਣੀ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਇਸ ਕਰਕੇ ਕਈ ਮੂਰਖ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਰ ਜਿਹੜੀ ਵਿਦਿਆ ਸੰਸਾਰ ਦੀ ਉਹਦੇ ਨਾਲ ਤੁਲਨਾ ਦੇ ਦਿੰਦੇ ਨੇ, ਵੀ ਜਿਵੇਂ ਉਹ ਗਿਆਨ ਹੈ ਬਾਹਰਲਾ ਉਵੇਂ ਦਾ ਹੀ ਇਹ ਗਿਆਨ। ਉਹ ਗਿਆਨ ਤੇ ਬੰਦੇ ਦੀ ਬੁੱਧੀ ਵਿਚੋਂ ਆਇਆ, ਉਹ ਬਾਹਰਲਾ ਗਿਆਨ ਤੇ ਸੋਚ ਸੋਚ ਕੇ ਲਿਖਿਆ। ਇੱਥੇ ਤੇ ਮਹਾਰਾਜ ਕਹਿੰਦੇ ਜਿਵੇਂ ਦਾ ਮੈਨੂੰ ਪਿੱਛੋਂ ਆ ਰਿਹਾ ਨਾ, ਮੈਂ ਤੇ ਫਿਰ ਸਿਰਫ ਸਪਲਾਈ ਕਰ ਰਿਹਾ ਅੱਗੇ। ਹੁਣ ਇਹਨੂੰ ਕੀ ਵਿਦਿਆ ਕਹੋਗੇ? ਵਿਦਿਆ ਤੇ ਸੋਚ ਸੋਚ ਕੇ ਸਿੱਖੀ ਜਾਂਦੀ ਹੈ, ਨਹੀਂ। ਇਹ ਤਾਂ ਜਦੋਂ ਮਨ ਜੁੜਦਾ ਨਾ ਗੁਰੂ ਸਾਹਿਬ ਦਾ ਪਰਮੇਸ਼ਰ ਦੇ ਚਰਨਾਂ ਨਾਲ, ਉਥੋਂ ਬਾਣੀ ਉਚਰੈ ਸਾਧ ਜਨ ਅਮਿਓਂ ਚੱਲੈ ਝਰਨੇ। ਹੁਣ ਝਰਨਾ ਜਿਹੜਾ ਹੁੰਦਾ, ਜੇ ਹੁਣ ਬੋਰ ਵਿਚੋਂ ਪਾਣੀ ਕੱਢਣਾ ਹੋਵੇ ਤਾਂ ਵੀ ਸਾਧਨ ਹੈ, ਜ਼ਰੀਆ ਹੈ, ਉਹਦੇ ਵਿਚ ਵੀ ਮੋਟਰ ਲਾਈ ਹੋਈ ਏ। ਜੇ ਨਲਕੇ ਵਿਚੋਂ ਪਾਣੀ ਕੱਢਣਾ ਤਾਂ ਵੀ ਜ਼ਰੀਆ ਹੈ, ਕਿਉਂਕਿ ਉਥੇ ਬੋਕੀ ਮਾਰਨੀ ਏ, ਹੱਥੀ ਨਾਲ ਫੇਰਨਾ। ਜੇ ਖੂਹ ਵਿਚੋਂ ਪਾਣੀ ਕੱਢਣਾ ਉਹ ਵੀ ਜ਼ਰੀਆ ਹੈ, ਕਿਉਂਕਿ ਉਥੇ ਵੀ ਬਾਲਟੀ ਤੇ ਉਹਨੂੰ ਰੱਸੀ ਬੰਨ ਕੇ ਕਰਨੇ। ਪਰ ਜਦੋਂ ਪਹਾੜ ਵਿਚੋਂ ਝਰਨਾ ਫੁੱਟਦਾ ਉਥੇ ਕੋਈ ਜ਼ਰੀਆ ਨਹੀਂ, ਬਿਨਾਂ ਜ਼ਰੀਏ ਤੋਂ ਡਾਇਰੈਕਟ ਆ ਰਿਹਾ, ਵਿਚੋਂ ਫੁੱਟ ਰਿਹਾ ਪਾਣੀ, ਸਿੱਧਾ ਨਿਕਲ ਰਿਹਾ। ਇਸ ਕਰਕੇ ਬਾਣੀ ਕੀ ਹੈ? ਬਾਣੀ ਮਹਾਰਾਜ ਕਹਿੰਦੇ ਬਾਣੀ ਉਚਰੈ ਹੈ ਸਾਧ ਜਨ ਅਮਿਓਂ ਚੱਲੈ ਝਰਨੇ। ਉਹ ਝਰਨਿਆਂ ਵਾਂਗੂ ਚੱਲਦੀ ਏ, ਸੰਸਾਰ ਦੀ ਵਿਦਿਆ ਵਰਗੀ ਨਹੀਂ ਹੈ। ਇੱਥੇ ਮਹਾਰਾਜ ਜਿਹੜੇ ਪੜ੍ਹਨ ਦੀ ਗੱਲ ਕਰ ਰਹੇ ਨੇ ਉਹ ਕਹਿੰਦੇ ਪੜ੍ਹ ਪੜ੍ਹ ਬੇੜੀ ਦੁਨੀਆਂ ਦੀਆਂ ਕਿਤਾਬਾਂ ਸਮਝ, ਪੜ ਪੜ ਕੇ ਜਿੰਨੀਆਂ ਮਰਜ਼ੀ ਟੋਏ ਭਰ ਲਵੇ ਕੋਈ।
ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ।
ਭਾਵੇਂ ਕਿੰਨੇ ਸਾਲ ਕੋਈ ਪੜ੍ਹਦਾ ਰਵੇ, ਕਿੰਨੇ ਸਾਲ ਪੜ੍ਹਦਾ ਰਵੇ, ਹਾਂ ਪੜ੍ਹਾਈ ਹੋਵੇ, ਪੁਸਤਕਾਂ ਪੜ੍ਹੇ ਮਾੜਾ ਨਹੀਂ, ਕਿਸੇ ਦੂਜੇ ਧਰਮ ਦੀਆਂ ਵੀ ਪੜ੍ਹ ਲਵੇ ਜਾਣਕਾਰੀ ਵਾਸਤੇ, ਉਹ ਵੀ ਕੰਮ ਦਿੰਦੀਆਂ। ਪਰ ਉਹਦੇ ਉੱਤੇ ਰੁਕ ਜਾਣਾ, ਨਿਤਨੇਮ ਨਾ ਕਰਨਾ, ਬਾਣੀ ਨਹੀਂ ਪੜ੍ਹਨੀ, ਨਾਮ ਸਿਮਰਨ ਨਹੀਂ ਕਰਨਾ, ਕਿਤਾਬਾਂ ਹੀ ਰੱਖਣੀਆਂ। ਜਿਵੇਂ ਕੋਈ ਇੱਕ ਸੱਜਣ ਕਹਿ ਰਿਹਾ ਸੀ ਮੇਰੇ ਕਮਰੇ ਵਿਚ ਚਲੇ ਜਾਓ, ਮੇਰੇ ਸਰਾਣੇ ਵੀ ਕਿਤਾਬਾਂ ਪਈਆਂ ਨੇ, ਮੇਰੇ ਪਵਾਂਦੀ ਵੀ ਕਿਤਾਬਾਂ ਪਈਆਂ, ਮੇਰੇ ਸੱਜੇ ਵੀ, ਮੇਰੇ ਖੱਬੇ ਵੀ, ਬਸ ਬੰਦਾ ਨਹੀਂ ਬਚਿਆ ਉੱਥੇ, ਫਿਰ ਕਿਤਾਬਾਂ ਹੀ ਬਚ ਗਈਆਂ। ਪੜ੍ਹ ਪੜ੍ਹ ਕੇ ਵਿੱਚੇ ਬਸ ਮੱਥਾ ਵੇਖੋ 2500 ਵੱਟ ਪਾਇਆ ਹੋਇਆ ਉਹਦੇ, ਫਸ ਗਿਆ ਵਿੱਚ ਉਹਦੇ, ਉਹ ਨਾਮ ਨਹੀਂ ਜਪਦਾ। ਇਸ ਤਰ੍ਹਾਂ ਕਈ ਲੋਕ ਨੇ ਉਹ ਇਸ ਤਰ੍ਹਾਂ ਕਹਿੰਦੇ ਕੋਈ ਲੋੜ ਨਹੀਂ ਨਾਮ ਜਪਣ ਦੀ, ਕੋਈ ਲੋੜ ਨਹੀਂ ਬਾਣੀ ਪੜ੍ਹਨ ਦੀ, ਬਸ ਬਾਣੀ ਨੇ ਜੋ ਕੁਝ ਪੜ੍ਹਿਆ ਕਿਤਾਬ ਵਾਂਗੂ ਪੜ੍ਹੋ ਤੇ ਉਹਦੇ ਵਿਚੋਂ ਅਰਥ ਪੜ੍ਹੋ, ਬਸ ਜੋ ਕੁਝ ਉਹ ਲਿਖਿਆ ਤੇ ਚੰਗੇ ਕੰਮ ਕਰੋ, ਇਹ ਸਿਮਰਨ ਤੇ ਇਹ ਨਿਤਨੇਮ ਹੈ। ਸਾਡੇ ਵਿਚ ਵੀ ਆ ਗਏ, ਸਿੱਖਾਂ ਦੇ ਵਿਚ ਵੀ, ਨਹੀਂ ਤੇ ਸਿੱਖ ਕਹਿੰਦੇ ਸੀ ਬਾਣੀ ਜਿੰਨੀ ਪੜ੍ਹੀ ਜਾਂਦੀ ਗੁਰਬਾਣੀ ਜਿੰਨੀ ਗਾਈ ਜਾਂਦੀ ਗਾਓ, ਜਿੰਨੀ ਪੜ੍ਹੀ ਜਾਂਦੀ ਪੜ੍ਹੋ, ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ, ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰਾਖਿਆ। ਤਾਂ ਇਹ ਕੁਝ ਮਤ ਨੇ ਜਿਹੜੇ ਕਹਿੰਦੇ ਨੇ ਵੀ ਪਾਠ ਤੇ ਸਿਰਫ ਸਿੱਖਣ ਵਾਸਤੇ ਹੈ, ਪੜ੍ਹਨ ਵਾਸਤੇ ਹੈ, ਪੜ੍ਹ ਕੇ ਸਿਰਫ ਉਹਦੇ ਵਿੱਚੋਂ ਕੁਝ ਇੱਕ ਸ਼ਬਦ ਹੌਲੀ ਹੌਲੀ ਜੀ ਪੜ੍ਹ ਲਓ ਤੇ ਬਸ ਉਹ ਹੀ ਠੀਕ ਹੈ, ਬੜਾ ਨਹੀਂ। ਗੁਰਸਿੱਖੀ ਹੋਰ ਤਰ੍ਹਾਂ ਦਾ, ਦੂਜੇ ਮਤਾਂ ਦੇ ਵਿੱਚ ਇਹਨੂੰ ਸਿਰਫ ਇੱਕ ਗਿਆਨ ਦੀ ਪੁਸਤਕ ਵਾਂਗ ਜਾਣਿਆ ਜਾਂਦਾ, ਪਰ ਸਿੱਖਾਂ ਦੇ ਵਿੱਚ ਗੁਰਬਾਣੀ ਨੂੰ ਗੁਰੂ ਮੰਨਿਆ ਗਿਆ, ਗੁਰੂ ਵਾਂਗੂ ਪਿਆਰ ਕੀਤਾ ਗਿਆ, ਪੂਜਿਆ ਗਿਆ, ਪੜ੍ਹਿਆ ਗਿਆ, ਵਿਚਾਰਿਆ ਵੀ ਗਿਆ ਹੈ, ਸਭ ਕੁਝ ਸਮਝਿਆ ਤੇ ਬਾਣੀ ਸਾਰੇ ਫਲ ਦਿੰਦੀ। ਮਹਾਰਾਜ ਕਹਿੰਦੇ ਭਾਵੇਂ ਸੰਸਾਰ ਦੀਆਂ ਪੁਸਤਕਾਂ ਨਾਮ ਤੋਂ ਬਿਨਾਂ ਕੋਈ ਜਿੰਨੇ ਮਰਜ਼ੀ ਸਾਲ ਪੜ੍ਹਦਾ ਰਹੇ ਤੇ ਜਿੰਨੇ ਮਰਜ਼ੀ ਮਾਸ ਮਹੀਨੇ ਮਹੀਨੇ ਵੀ ਪੜ੍ਹਦਾ ਰਹੇ,
ਪੜ੍ਹੀਏ ਜੇਤੀ ਆਰ ਜਾ ਪੜ੍ਹੀਏ ਜੇਤੇ ਸਾਸ।
ਮਹਾਰਾਜ ਕਹਿੰਦੇ ਭਾਵੇਂ ਜਿੰਨੀ ਮਰਜ਼ੀ ਆਰ ਜਾ ਮੈਨੇ ਉਮਰ ਪੜ੍ਹਦੇ ਰਹੀਏ ਤੇ ਜਿੰਨੇ ਮਰਜ਼ੀ ਸਵਾਸ ਲਾ ਕੇ ਪੜ੍ਹੀਏ ਜੀ।
ਨਾਨਕ ਲਿਖੈ ਇੱਕ ਗੱਲ ਹੋਰ ਹਮੈ ਚਖਣਾ ਝਾਖ।
ਗੁਰੂ ਸਾਹਿਬ ਕਹਿੰਦੇ ਨੇ ਲੇਖੇ ਵਿਚ ਪੈਣੀ ਇੱਕੋ ਗੱਲ, ਉਹ ਇੱਕ ਗੱਲ ਕਿਹੜੀ ਹੈ? ਉਹ ਇੱਕ ਗੱਲ ਹੈ ਆਪਣੀ ਬਿਰਤੀ ਸੁਰਤੀ ਨੂੰ ਗੁਰੂ ਕੇ ਸ਼ਬਦ ਦੇ ਨਾਲ ਲਾ ਕੇ ਸ਼ਬਦ ਦਾ ਜਾਪ ਕਰਨਾ, ਇਹ ਗੱਲ ਲੇਖੇ ਵਿਚ ਪੈਣੀ ਏ। ਹੋਰ ਪੜ੍ਹੀ ਜਾਓ ਤਾਂ ਇਹਦੇ ਵਿਚ ਸੁਰਤੀ ਲਾ ਕੇ ਬਾਕੀ ਹਉਮੈ ਦੀਆਂ ਗੱਲਾਂ ਨੇ ਮੈਂ ਇੰਨਾ ਪੜ੍ਹ ਲਿਆ। ਕਹਿੰਦੇ ਝਾਖ ਮਾਰਨੀ ਹੈ ਸਿਰਫ, ਉਹਦਾ ਫਾਇਦਾ ਕੋਈ ਨਹੀਂ ਹੈ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ
ਲਿਖ ਲਿਖ ਪੜਿਆ।
ਗਰੀਬ ਨਵਾਜ ਜੀ ਕਹਿੰਦੇ ਨੇ ਕੋਈ ਲਿਖਾਰੀ ਬਣ ਗਿਆ ਤੇ ਕੋਈ ਬਹੁਤ ਸਾਰਾ ਭਾਵੇਂ ਪੜ੍ਹ ਵੀ ਲਵੇ
ਚੇਤਾ ਕੜਿਆ,
ਕਹਿਣ ਲੱਗੇ ਨਾਮ ਤੋਂ ਬਿਨਾਂ ਉਹ ਕੜ ਜਾਂਦਾ, ਸੜਿਆ ਫਿਰਦਾ, ਕਿਉਂਕਿ ਪੜ੍ਹ ਪੜ੍ਹ ਕੇ ਐਨਰਜੀ ਸਾਰੀ ਲਿਖ ਲਿਖ ਕੇ ਗੁਆਚ ਜਾਂਦੀ ਏ। ਜੇ ਅੰਦਰ ਨਿਤਨੇਮ ਨਹੀਂ ਕਰਦਾ, ਸਿਮਰਨ ਨਹੀਂ ਕਰਦਾ ਤੇ ਛਿੱਥਾ ਪੈ ਜਾਂਦਾ, ਕਾਲਾ ਪੈਂਦਾ ਹੈ,
ਤੀਰਥ ਪਵਿਆ।
ਇਹ ਦੂਜੀ ਗੱਲ ਕਹਿੰਦੇ ਬੜੇ ਤੀਰਥਾਂ ਤੇ ਗਿਆ, ਬੜੇ ਥਾਵਾਂ ਦੇ ਦਰਸ਼ਨ ਕੀਤੇ ਹਨ,
ਤੋਂ ਲਵਿਆ।
ਜੇ ਸਿਮਰਨ ਨਹੀਂ ਕਰਦਾ, ਨਾਮ ਨਹੀਂ ਜਪਦਾ ਤੇ ਕਾ ਵਾਂਗੂ ਲਵਿਆ, ਮੂੰਹ ਅੱਡੀ ਫਿਰਦਾ, ਬਸ ਨਾ ਬੋਲਣ ਦੀ ਅਕਲ ਏ, ਨਾ ਕੁਝ ਗੱਲ ਕਰਨ ਦੀ ਅਕਲ ਹੈ, ਕੋਈ ਪਤਾ ਨਹੀਂ ਲੱਗਦਾ, ਇਸ ਤਰ੍ਹਾਂ ਲਾਉਂਦਾ ਫਿਰਦਾ ਹੈ।
ਭੇਖ ਕੀਆ ਦੇਹੀ ਦੁੱਖ ਦੀਆ,
ਬੜੇ ਭੇਖ ਕੀਤੇ ਸਰੀਰ ਦੇ ਉੱਤੇ ਤੇ ਆਪਣੇ ਸਰੀਰ ਨੂੰ ਕਈ ਪ੍ਰਕਾਰ ਦੇ ਦੁੱਖ ਵੀ ਦਿੱਤੇ ਹਨ।
ਹੋਵੇ ਜੀਆ ਆਪਣਾ ਕੀਆ,
ਹੁਣ ਇਹ ਤੂੰ ਆਪਣਾ ਕੀਤਾ ਹੋਇਆ ਆਪ ਹੀ ਸੋ ਭਾਈ, ਹੇ ਸੋ ਵੇ ਜੀਆ, ਹੇ ਜੀਵ ਹੁਣ ਤੂੰ ਇਸ ਗੱਲ ਨੂੰ ਸਹਿ, ਇਸ ਦੁੱਖ ਨੂੰ ਸਹਿ, ਕਿਉਂਕਿ ਅਸਲੀ ਮਾਰਗ ਤੂੰ ਨਾਮ ਬਾਣੀ ਦਾ ਅਭਿਆਸ ਛੱਡ ਕੇ ਹੋਰ ਗੱਲਾਂ ਵਿਚ ਫਸਿਆ ਫਿਰਦਾ ਹੈ।
ਅੰਨ ਨਾ ਖਾਇਆ ਸਾਧ ਗਵਾਇਆ,
ਅੰਨ ਨਹੀਂ ਖਾਧਾ, ਰੋਟੀ ਨਹੀਂ ਖਾਧੀ ਤੇ ਸਰੀਰ ਦਾ ਸਵਾਦ ਗਵਾ ਦਿੱਤਾ। ਵੇਖੋ ਇਹ ਚੀਜ਼ਾਂ ਧਿਆਨ ਰੱਖਣ ਵਾਲੀਆਂ ਨੇ, ਇੱਥੇ ਇਹਦਾ ਇਹ ਅਰਥ ਨਹੀਂ ਕਿਤੇ ਇਹ ਅਰਥ ਕੱਢ ਲੈਣਾ ਵੀ ਵੇਖੋ ਮਹਾਰਾਜ ਨੇ ਬਾਣੀ ਵਿਚ ਲਿਖਿਆ ਅੰਨ ਨਾ ਖਾਇਆ ਵੀ ਹੁਣ ਅੰਨ ਹੀ ਖਾਈ ਜਾਓ, ਵੀ ਖਾ ਕੇ 15-20 ਰੋਟੀਆਂ ਤੇ ਪਰਤ ਕੇ ਪਾਸਾ ਦੂਜਾ ਹੀ ਆ ਕੇ ਪਰਤੇ, ਇਹ ਨਹੀਂ ਇਹਦਾ ਅਰਥ। ਕੋਈ ਵੀ ਗੱਲ ਕੀਤੀ ਮਹਾਰਾਜ ਨੇ ਉਹਦਾ ਅਰਥ ਉਹਨੂੰ ਬੈਲੈਂਸ ਕਰਨਾ ਸੀ। ਮਹਾਰਾਜ ਨੇ ਕਿਹਾ ਨਾ ਥੋੜਾ ਖਾਣਾ ਨਾ ਜ਼ਿਆਦਾ ਖਾਣਾ ਹੈ, ਨਾ ਘੱਟ ਸੌਣਾ ਨਾ ਜ਼ਿਆਦਾ ਸੌਣਾ, ਨਾ ਘੱਟ ਬੋਲਣਾ ਨਾ ਜ਼ਿਆਦਾ ਬੋਲਣਾ ਹੈ। ਪਰ ਕਹਿੰਦੇ ਕਈਆਂ ਨੇ ਪਖੰਡ ਕਰਕੇ ਰੋਟੀ ਖਾਣੀ, ਅੰਨ ਖਾਣਾ ਛੱਡ ਦਿੱਤਾ ਹੈ ਤੇ ਸਰੀਰ ਦੇ ਰਸ ਸਵਾਦ ਗਵਾ ਲਏ ਹਨ।
ਬਹੁਤ ਦੁੱਖ ਪਾਇਆ ਦੂਜਾ ਪਾਇਆ,
ਬੜਾ ਦੁੱਖ ਮਿਲਿਆ ਦੂਸਰੀ ਭਾਵਨਾ ਕਰਕੇ, ਦਵੈਤ ਕਰਕੇ, ਕਿਉਂਕਿ ਅੰਦਰ ਬਿਰਤੀ ਹਉਮੈ ਦੀ ਬਣੀ ਹੋਈ ਹੈ, ਨਿਮਰਤਾ ਨਹੀਂ ਹੈ,
ਵਸਤਰ ਨਾ ਪਹਿਰੇ।
ਮਹਾਰਾਜ ਕਹਿੰਦੇ ਨੇ ਕਈ ਐਸੇ ਵੀ ਲੋਕ ਨੇ ਜਿਹੜੇ ਵਸਤਰ ਹੀ ਕੋਈ ਨਹੀਂ ਪਾਉਂਦੇ ਸਰੀਰ ਦੇ ਉੱਤੇ, ਕੱਪੜੇ ਲਾ ਦਿੰਦੇ ਹਨ,
ਅਹਿਨਸ ਕਹਿਰੇ,
ਦਿਨ ਰਾਤ ਕਹਿ ਰਿਹਾ ਹੀ ਹੋਇਆ, ਭਾਵ ਉਹਦੇ ਵੱਲੋਂ ਵੇਖੋ ਤੇ ਬਸ ਕ੍ਰੋਧ ਨਾਲ ਗੁੱਸੇ ਨਾਲ ਵਹਿੰਦਾ, ਇਧਰ ਘੂਰਦਾ ਜਿਵੇਂ ਇਕਦਮ ਪਤਾ ਨਹੀਂ ਇਹਨੇ ਕੀ ਕਰ ਦੇਣਾ, ਇਸ ਤਰ੍ਹਾਂ ਕਹਿਰ ਜਿਹਾ ਬਣਿਆ ਰਹਿੰਦਾ ਉਹਦੀਆਂ ਅੱਖਾਂ ਵਿਚ,
ਮੌਨ ਵਿਗੁਤਾ,
ਜਿਆਦਾ ਚੁੱਪ ਰਹਿ ਰਹਿ ਕੇ ਵੀ ਖੁਆਰ ਹੀ ਹੋ ਜਾਂਦਾ ਮਨੁੱਖ, ਹੁਣ ਬੋਲਣਾ ਹੀ ਨਹੀਂ, ਜਿਵੇਂ ਕਿ ਕਹਾਵਤ ਬਣੀ ਆਖੇ ਤੇ ਮੁਰਦਾ ਬੋਲੇ ਨਾ ਤੇ ਬੋਲੇ ਤੇ ਕੱਪੜ ਪਾੜੇ, ਉਹ ਹਾਲ ਬਣ ਜਾਂਦੀ ਕਈਆਂ ਦੀ, ਕਈ ਬੋਲਦੇ ਨਹੀਂ, ਬਿਲਕੁਲ ਹੀ ਬੋਲਦੇ ਨਹੀਂ, ਬੋਲਣਾ ਹੀ ਨਹੀਂ, ਤੇ ਜਦੋਂ ਫਿਰ ਬੋਲਦੇ ਨੇ ਫਿਰ ਗਾਲ ਤੋਂ ਬਿਨਾਂ ਬੋਲਦੇ ਨਹੀਂ। ਮਹਾਰਾਜ ਕਹਿੰਦੇ ਤੇ ਤੂੰ ਚੰਗਾ ਠੀਕ ਹੈ, ਕੋਈ ਆਪਣਾ ਨੇਮ ਨਿਭਾਉਣ ਲਈ ਕੋਈ ਘੱਟ ਬੋਲਦਾ ਜਾਂ ਨਹੀਂ ਬੋਲਦਾ ਉਹਦੀ ਮਰਜ਼ੀ, ਪਰ ਜੇ ਆਨੰਦ ਵਿਚ ਰਹੇ ਪਰ ਇਹ ਪਖੰਡ ਕਰਨਾ ਵੀ ਮੈਂ ਬੁਲਣਾ ਨਹੀਂ ਤੇ ਖੁਆਰੀ ਪੱਲੇ ਪੈਂਦੀ ਹੈ
ਕਿਉਂ ਜਾਗੇ ਗੁਰਬਿਨ ਸੂਤਾ
ਕਿਵੇਂ ਜਾਗ ਆਵੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਗੁਰੂ ਕੀ ਸ਼ਬਦ ਦੀ ਕਮਾਈ ਤੋਂ ਬਿਨਾਂ ਸੁੱਤਿਆਂ ਹੀ ਜੀਵਨ ਗੁਜ਼ਰ ਜਾਂਦਾ ਹੈ ਜੀ
ਪੱਗ ਉਪੇ ਤਾਣਾ
ਮਹਾਰਾਜ ਕਹਿੰਦੇ ਨੇ ਪੱਗ ਉਪੇ ਤਾਣਾ ਪੱਗ ਮੈਨੇ ਪੈਰ ਉਪੇ ਤਾਣਾ ਨੰਗੇ ਪੈਰੀ ਰਹਿਣਾ ਕਈ ਜੁੱਤੀ ਨਹੀਂ ਪਾਉਂਦੇ ਤੇ ਪੈਰੋਂ ਨੰਗੇ ਹੋ ਜਾਂਦੇ ਨੇ ਗਰੀਬ ਨਵਾਜ ਦਸਮ ਪਾਤਸ਼ਾਹ ਜੀ ਕਹਿੰਦੇ ਨੇ ਬਾਂਦਰੇ ਸਦੀਵ ਪਾਏ ਨਾਂਗੇ ਹੀ ਫਿਰਤ ਹੈ ਜੇ ਨੰਗੇ ਪੈਰੀ ਰਹਿੰਦਿਆਂ ਰੱਬ ਮਿਲਦਾ ਹੋਵੇ ਤੇ ਬਾਂਦਰ ਸਾਰੇ ਨੰਗੇ ਪੈਰੀ ਫਿਰਦੇ ਨੇ ਇਸ ਤਰ੍ਹਾਂ ਦੇ ਪਖੰਡ ਵੀ ਕਈ ਕਰਦੇ ਹਨ
ਆਪਣਾ ਕੀਆ ਕਮਾਣਾ
ਇਹ ਤੇ ਆਪਣਾ ਕੀਆ ਕਮਾਣਾ ਇਹ ਸਿਮਰਨ ਬੰਦਗੀ ਭਜਨ ਬੰਦਗੀ ਸੁਭਾਅ ਠੀਕ ਕੀਤਾ ਕਿ ਨਹੀਂ ਤੇ ਆਪਣਾ ਕੀਆ ਕਮਾਣਾ ਤੇ ਆਪਣੀ ਹੋਮੈ ਨੂੰ ਪੱਠੇ ਪਾਉਣ ਵਾਲੀਆਂ ਗੱਲਾਂ ਹਨ
ਮਲ ਮਲ ਖਾਈ ਸਿਰਛਾਈ ਪਾਈ
ਜੂਠਾ ਮਿੱਠਾ ਖਾ ਕੇ ਸਿਰ ਵਿਚ ਰੇਤ ਪਾਲੀ ਸਿਰ ਵਿਚ ਸਵਾਹ ਪਾਲੀ ਕਈਆਂ ਨੇ
ਮੂਰਖ ਅੰਧੇ ਪਤ ਗਵਾਈ
ਕਈਆਂ ਮੂਰਖਾਂ ਨੇ ਆਪਣੀ ਪਤ ਗਵਾ ਲਈ ਇਹ ਭਾਵ ਸਧਾਰਨ ਮਨੁੱਖ ਬਣ ਕੇ ਵੀ ਨਹੀਂ ਜੀਵੇ ਜਿਹੜੇ ਪਰਮੇਸ਼ਰ ਨੇ ਬਣਾਏ ਸਨ ਉਹ ਦਾਤਾ ਨੂੰ ਇਨਕਾਰ ਕਰ ਦਿੱਤਾ ਹੈ ਜਿਨ੍ਹਾਂ ਨੇ
ਬਿਨਾਂ ਵੈ ਕਿਛ ਠਾਏ ਨਾ ਪਾਈ
ਨਾਮ ਤੋਂ ਬਿਨਾਂ ਬੰਦਗੀ ਤੋਂ ਬਿਨਾਂ ਕੁਝ ਵੀ ਲੇਖੇ ਵਿਚ ਨਹੀਂ ਪੈਂਦਾ ਕੁਝ ਵੀ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ
ਰਹੇ ਬੇਬਾਣੀ ਮੜੀ ਮਸਾਣੀ
ਕਈ ਲੋਕ ਮੜੀਆਂ ਮਸਾਣੀਆਂ ਵਿਚ ਬੇਬਾਣੀਆਂ ਦੇ ਵਿਚ ਰਾਹੋਂ ਕਿਰਾਏ ਪੈ ਕੇ ਝਾੜੀਆਂ ਦੇ ਵਿਚ ਬੈਠੇ ਰਹਿੰਦੇ ਹਨ
ਅੰਧ ਨਾ ਜਾਣੇ ਫਿਰ ਪਛਤਾਣੀ
ਇਹ ਅੰਧੇ ਮਨੁੱਖ ਸਚਾਈ ਦੇ ਰਸਤੇ ਨੂੰ ਨਹੀਂ ਜਾਣਦੇ ਕਿ ਅਸਲੀ ਰਸਤਾ ਕੀ ਹੈ ਅਸਲੀ ਰਸਤੇ ਦੀ ਜਾਣਕਾਰੀ ਨਹੀਂ ਰੱਖਦੇ ਫਿਰ ਪਛਤਾਣੀ ਫਿਰ ਪਰਤ ਕੇ ਪਛਤਾਵਾ ਹੀ ਪੱਲੇ ਪੈਂਦਾ ਹੈ
ਸਤਿਗੁਰ ਭੇਟੇ ਸੋ ਸੁਖ ਪਾਏ
ਫਿਰ ਆਨੰਦ ਕਿਨੂੰ ਪ੍ਰਾਪਤ ਹੁੰਦਾ ਜਿਹੜੇ ਪੂਰੇ ਸਤਿਗੁਰੂ ਨੂੰ ਭੇਟਦੇ ਨੇ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਜਾਂਦੇ ਨੇ ਬਾਣੀ ਦੇ ਨਾਲ ਜੁੜਦੇ ਨੇ ਤੇ ਪੰਜ ਪਿਆਰੇ ਪੰਥ ਦੇ ਰਾਹੀਂ ਗ੍ਰੰਥ ਤੱਕ ਆਉਂਦੇ ਨੇ ਪੰਜ ਪਿਆਰਿਆਂ ਤੋਂ ਪੰਜ ਕਕਾਰ ਅੰਮ੍ਰਿਤ ਦੀ ਦਾਤ ਲੈ ਕੇ ਸਿੱਖੀ ਦੀ ਦਾਤ ਕਮਾਉਂਦੇ ਨੇ ਸੁਖ ਦੀ ਪ੍ਰਾਪਤੀ ਕਰ ਲੈਂਦੇ ਹਨ
ਹਰਿਕਾ ਨਾਮ ਮਨ ਵਸਾਏ
ਗੁਰੂ ਵੱਲੋਂ ਪੰਜ ਪਿਆਰਿਆਂ ਵੱਲੋਂ ਮਿਲਿਆ ਹੋਇਆ ਨਾਮ ਮੰਤਰ ਗੁਰਮੰਤਰ ਮੂਲ ਮੰਤਰ ਮਨ ਦੇ ਵਿਚ ਜਿਹੜਾ ਵਸਾ ਲੈਂਦਾ ਹੈ ਜੀ
ਨਾਨਕ ਨਦਰ ਕਰੇ ਸੋ ਪਾਏ
ਪਰ ਇਸ ਕਮਾਈ ਤੋਂ ਬਾਅਦ ਵੀ ਜੇ ਕਿਤੇ ਪਰਮੇਸ਼ਰ ਨਦਰ ਕਰੇ ਜੇ ਦ੍ਰਿਸ਼ਟੀ ਕਰ ਦੇਵੇ ਰਹਿਮਤ ਦੀ
ਆਸ ਅੰਦੇਸੇ ਤੇ ਨਹ ਕੇਵਲ ਹਉਮੈ ਸ਼ਬਦ ਜਲਾਏ
ਉਹਦੇ ਅੰਦਰੋਂ ਸੰਸਾਰ ਦੀ ਆਸ ਖਤਮ ਹੋ ਜਾਂਦੀ ਵੀ ਕੁਝ ਮਿਲੇਗਾ ਤੇ ਅੰਦੇਸ਼ਾ ਵੀ ਮਿਟ ਜਾਂਦਾ ਵੀ ਜੋ ਕੁਝ ਕੋਲ ਕਿਤੇ ਚਲਾ ਨਾ ਜਾਏ ਦੋਵਾਂ ਤੋਂ ਬੇਪਰਵਾਹ ਹੋ ਜਾਂਦਾ ਨਹ ਕੇਵਲ ਬੇਪਰਵਾਹ ਮੁਕਤ ਹੋ ਜਾਂਦਾ ਆਸ ਅੰਦੇਸ਼ੇ ਤੋਂ ਤੇ ਗੁਰੂ ਕੇ ਉਪਦੇਸ਼ ਗੁਰੂ ਕੇ ਸ਼ਬਦ ਨਾਮ ਦੀ ਕਵਾਈ ਕਮਾਈ ਦੁਆਰਾ ਹਉਮੈ ਨੂੰ ਸਾੜ ਸੁੱਟਦਾ ਹੈ ਜੀ
ਪੌੜੀ ਭਗਤ ਤੇਰਾ ਮਨ ਭਾਵ ਦੇ ਦਰਸੋਹਨ ਕੀਰਤ ਗਾਵ ਦੇ
ਇਸ ਤਰ੍ਹਾਂ ਗਰੀਬ ਨਵਾਜ ਜੀ ਕਹਿੰਦੇ ਨੇ ਹਉਮੈ ਤੋਂ ਮੁਕਤ ਹੋ ਜਾਂਦਾ ਆਸ ਤੇ ਅੰਦੇਸ਼ੇ ਨੂੰ ਤਿਆਗ ਦਿੰਦਾ ਛੱਡ ਦਿੰਦਾ ਹੈ ਇਥੋਂ ਤੱਕ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਹੈ ਭਗਤ ਤੇਰਾ ਮਨ ਭਾਵ ਦੇ ਇਹਦੀ ਵਿਆਖਿਆ ਅਗਲੇ ਸਮੇਂ ਵਿਚ ਕੀਤੀ ਜਾਏਗੀ ਭੁੱਲਾਂ ਚੁੱਕਾਂ ਦੀ ਖਿਮਾ ਆਓ ਸ਼ਬਦ ਫੜ ਕੇ ਸਮਾਪਤੀ ਕਰੀਏ ਜੀ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ
ਕੀਤੋਏ
ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਪਇਓਏ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ
ਮਿਲਿਆ
ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਜੀਵੈ
ਹਰਿਆ
ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਜੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ